साहिब सतगुरु गुरु ग्रंथ साहिब सचे पातशाह जी दी पावन पवित्र खजूरी अंदर सोभाए मान गुरु सवारे सत संगी जनों सतगुरु जी दे सिख नू बख्शे हुए नेम अनुसार संध्या वेले सो दर रह रास साहिब जी दा पाठ आप जी ने श्रवण कीता है। आओ अज तीसरे रोज धन गुरु पंचम पातशाह जी की रचना तो उचारण किते हुए पूर्ण पुरख दे खट लक्षण इस दी विचार आपां संपूर्ण कर सकीए। कल तक आपां चार लक्षण विचार चुके हां। पहला लक्षण पूर्ण पुरश दी रचना दे उपर परमेश्वर दा नाम मंत्र है। दूसरा लक्षण दुख ते सुख नू एक बराबर खंडान दा ज्ञान है। तीसरा लक्षण दयालु किरदा बिना वितकरे तो सब जीवां उपर अपनी रहमत वरसांदा दया करदा है। ते चौथा लक्षण के उन्हां ने अपनी जिंदगी दा आधार कीर्तन नू बनाया है। भोजन उन्हां दा गोपाल दा कीर्तन कै इथे विचार आपां कल समाप्त कीती सी। इसे विचार नू और अगले दो लक्षण ओ जदों उपदेश करदे ने ਤੇ ਖਿਰਦਾ ਭਾਵਨਾ ਨਾਲ ਪਰਮੇਸ਼ਵਰ ਦੀ ਭਗਤੀ ਨਾਲ ਭਰਿਆ ਹੁੰਦਾ ਹੈ ਤੇ ਪੂਰਨ ਪੁਰਸ਼ ਉਪਦੇਸ਼ ਕਰਦਿਆਂ ਕਦੀ ਵੀ ਮਿੱਤਰ ਤੇ ਸ਼ਤਰੂ ਨਾਲ ਵਾਲਾ ਵਿਤਕਰਾ ਨਹੀਂ ਕਰਦੇ। ਉਹ ਸਭ ਨੂੰ ਇੱਕ ਬਰਾਬਰ ਸਮ ਦ੍ਰਿਸ਼ਟੀ ਸਮ ਵਰਤੀ ਹੋ ਕੇ ਉਪਦੇਸ਼ ਕਰਦੇ। ਇਹ ਪੰਜਵਾਂ ਲਕਸ਼ਣ ਹੈ। ਛੇਵਾਂ ਲਕਸ਼ਣ ਹੈ ਕਿ ਕਿਸੇ ਦੀ ਨਿੰਦਿਆ ਤਾਂ ਉਹਨਾਂ ਕੀ ਕਰਨੀ ਹੈ, ਪਰਾਈ ਨਿੰਦਿਆ ਵੱਲੋਂ ਵੀ ਆਪਣੇ ਕੰਨਾਂ ਨੂੰ ਰੋਕ ਲੈਂਦੇ ਨੇ ਤੇ ਪਰਾਈ ਨਿੰਦਿਆ ਤੋਂ ਆਪਣੇ ਆਪ ਨੂੰ ਬਚਾ ਕੇ ਸਭ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦੇ ਨੇ। ਇਹ ਪੂਰਨ ਪੁਰਸ਼ ਦੇ 6 ਲਕਸ਼ਣ। ਆਓ ਕਰੋ ਕਿਰਪਾਲਤਾ, ਆਪ ਜੀ ਇਸੇ ਤਰ੍ਹਾਂ ਹੀ ਇਕਾਗਰਤਾ ਦੀ ਦਾਤ ਬਖਸ਼ੋ। ਜਿੱਥੇ ਆਪ ਜੀ ਤਨ ਕਰਕੇ ਟਿਕੇ ਹੋ, ਯਤਨ ਕਰੀਏ ਆਪਣੇ ਮਨ ਵਿੱਚ ਉੱਠਦੇ ਹੋਏ ਫੁਰਨਿਆਂ ਤੇ ਕਾਬੂ ਪਾ ਸਕੀਏ, ਆਪਣੇ ਖਿਆਲਾਂ ਨੂੰ ਅੰਤਰਮੁਖੀ ਕਰ ਸਕੀਏ। ਕਿਉਂਕਿ ਮਨ ਦਾ ਸੁਭਾਅ ਹੈ ਕਿਵੇਂ, ਜਿਵੇਂ ਪਹਾੜ ਵਿੱਚੋਂ ਨਿਕਲੇ ਹੋਏ ਚਸ਼ਮੇ ਦਾ ਪਾਣੀ ਦਿਨ ਰਾਤ ਬਿਨਾਂ ਰੁਕਿਆਂ ਨਿਰੰਤਰ ਉਹਦਾ ਪ੍ਰਵਾਹ ਚੱਲਦਾ ਹੈ। ਮਨ ਤਾਂ ਇੱਕ ਫੁਰਨੇ ਦਾ ਚਸ਼ਮਾ ਹੈ, ਚਾਹੇ ਬੈਠੇ ਹੋਵੋ, ਚਾਹੇ ਖਲੋਤੇ ਹੋਵੋ, ਚਾਹੇ ਸੁੱਤੇ ਹੋਵੋ, ਚਾਹੇ ਜਾਗਦੇ ਹੋਵੋ, ਇਸ ਨੇ ਜਾਗਦਿਆਂ ਵੀ ਫੁਰਨੇ ਪੈਦਾ ਕਰਨੇ ਨੇ ਤੇ ਸੁੱਤਿਆਂ ਹੋਇਆਂ ਸੁਪਨਿਆਂ ਦੇ ਫੁਰਨਿਆਂ ਨੂੰ ਮਾਣਦਾ ਪਿਆ। ਗੁਰੂ ਮਿਹਰ ਕਰਨ ਕਿ ਕਿਤੇ ਇਸ ਮਨ ਦੇ ਫੁਰਨੇ ਨੂੰ, ਖਿਆਲ ਨੂੰ ਆਪਾਂ ਅੰਤਰਮੁਖੀ ਸ਼ਬਦ ਨਾਲ ਜੋੜ ਸਕੀਏ। ਕਰੋ ਕਿਰਪਾਲਤਾ, ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਆਪ ਜੀ ਆਸੀਸ ਬਖਸ਼ੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਕਿਰਪਾਲੂ ਭਰੇ ਬਚਨ ਵਿੱਚ ਮਿਹਰ ਕਰਦਿਆਂ ਅੱਗੇ ਬਖਸ਼ਿਸ਼ ਕੀਤੀ ਕਿ ਪ੍ਰਭੂ ਪਿਆਰੇ ਦਾ ਚੌਥਾ ਲਕਸ਼ਣ ਹੈ ਭੋਜਨੰ ਗੋਪਾਲ ਕੀਰਤਨੰ। ਅਲਪ ਮਾਇਆ ਜਲ ਕਮਲ ਰਹਿਤੈ, ਕਿ ਪ੍ਰਭੂ ਦਾ ਪਿਆਰਾ ਉਹਨੇ ਆਪਣੀ ਜ਼ਿੰਦਗੀ ਦਾ, ਆਪਣੀ ਆਤਮ ਖੁਰਾਕ ਜੋ ਭੋਜਨ ਹੈ ਉਹ ਪਰਮਾਤਮਾ ਦਾ ਕੀਰਤਨ ਬਣਾਇਆ ਹੈ। ਆਪ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ, ਉਹਨਾਂ ਦੀ ਰਸਨਾ ਤੋਂ ਕਹਿ ਕੋਈ ਬਚਨ ਜੋ ਇਤਿਹਾਸਕਾਰਾਂ ਨੇ ਆਪਣੇ ਆਪਣੇ ਢੰਗ ਨਾਲ ਲਿਖੇ, ਕਈ ਵਾਰੀ ਕਥਾ ਵਾਰਤਾ ਵਿੱਚ ਸਰਵਣ ਕਰਦੇ ਹੋ। ਗੁਰੂ ਨਾਨਕ ਸਾਹਿਬ ਜੀ ਨੇ ਕੀਰਤਨ ਕੀਤਾ, ਰਬਾਬ ਵਜਾਈ ਤੇ ਉਸ ਰਬਾਬ ਦੀ ਤਾਰ ਨਾਲ ਜੋ ਪਰਮਾਤਮਾ ਦੀ ਕੀਰਤੀ ਕੀਤੀ ਗਈ ਉਹਨੇ ਭਟਕਦੇ ਹੋਏ ਮਨ ਜਿਹੜੇ ਨੇ ਬਿਲਕੁਲ ਸਥਿਰ ਕਰ ਦਿੱਤੇ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਤਨੇ ਵੀ ਕੋ ਧਰਮ ਦੇ ਨਾਮ ਤੇ ਕਰਮ ਕਰਦਾ ਹੈ, ਗੁਰਮੁਖੋ ਇਹਨਾਂ ਸਭ ਤੋਂ ਕਰਮਾਂ ਤੋਂ ਸ਼੍ਰੋਮਣੀ ਕਰਮ ਇਹ ਵੇ ਕਿ ਕਿਸੇ ਨੂੰ ਪਰਮਾਤਮਾ ਦਾ ਕੀਰਤਨ ਕਰਨਾ ਆ ਜਾਏ। ਬਾਬਾ ਜੀ ਨੇ ਅੰਮ੍ਰਿਤ ਬਾਣੀ ਵਿੱਚ ਧੰਨ ਗੁਰੂ ਅਰਜੁਨ ਸਾਹਿਬ ਨੇ ਮਿਹਰ ਕੀਤੀ, ਸੋਰਠ ਰਾਗ ਦੀ ਅਸ਼ਟਪਦੀ ਆਪਾਂ ਪੜ੍ਹਨੇ ਹਾਂ, ਸਿਰਫ ਮੈਂ ਇਸੇ ਵਿਸ਼ੇ ਨੂੰ ਅੱਗੇ ਤੋਰ ਰਿਹਾ। ਭੋਜਨੰ ਗੋਪਾਲ ਕੀਰਤਨੰ, ਗੋਪਾਲ ਦਾ ਕੀਰਤਨ ਉਹਨਾਂ ਦਾ ਭੋਜਨ ਹੈ। ਹਜ਼ੂਰ ਨੇ ਅਸ਼ਟਪਦੀ ਵਿੱਚ ਧਰਮ ਦੇ ਨਾਮ ਤੇ ਕਰਮ ਕਰਨ ਵਾਲਿਆਂ ਦੇ ਇੱਕ ਇੱਕ ਕਰਮ ਕਾਂਡ ਨੂੰ ਬਿਆਨ ਕੀਤਾ ਤੇ ਬਚਨ ਕੀਤੋ ਨੇ, ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਆਂਗ ਬੁੱਧ ਬਾਂਧੇ। ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾਂ। ਇਹਦੇ ਵਿੱਚ ਸਾਰੇ ਕਰਮ ਕਾਂਡ ਦਿੱਤੇ ਨੇ, ਤੀਰਥ ਇਸ਼ਨਾਨ, ਮੋਨ ਵਰਤ, ਨੰਗੇ ਪੈਰ ਧਰਤੀ ਤੇ ਘੁੰਮਣਾ, ਜੋਗੀਆਂ ਵਾਲੇ ਕਰਮ, 84 ਆਸਣ, ਸਾਰੀਆਂ ਗੱਲਾਂ ਕਰਕੇ ਅਖੀਰ ਤੇ ਕਹਿਣ ਲੱਗੇ, ਪਿਆਰਿਆ ਜੇ ਪਰਮਾਤਮਾ ਨੂੰ ਰਿਝਾਉਣਾ ਚਾਹੁੰਦਾ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ ਭੋਜਨੰ ਗੋਪਾਲ ਕੀਰਤਨੰ। ਸਾਰੇ ਧਰਮ ਦੇ ਕਰਮਾਂ ਵਿੱਚੋਂ ਜੇ ਸ਼੍ਰੋਮਣੀ ਕਰਮ ਹੈ ਤੇ ਉਹ ਪਰਮਾਤਮਾ ਦਾ ਕੀਰਤਨ ਹੈ। ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਕੀਰਤਨ ਦਾ ਭੋਜਨ ਕੇਵਲ ਉਹਨਾਂ ਦਾ ਬਣਦਾ ਹੈ ਜਿਹੜੇ ਗੁਰਮੁਖੋ ਪਰਮਾਤਮਾ ਦੀ ਦਰਗਾਹ ਵਿੱਚੋਂ ਪੂਰਬਲੇ ਲੇਖ ਲਿਖਾ ਕੇ ਆਏ। ਫਿਰ ਮੈਂ ਅਰਜ਼ ਕਰਾਂ ਕਿ ਗੁਰੂ ਅਮਰਦਾਸ ਜੀ ਨੂੰ ਪੁੱਛੋ, ਜਿਉਂਦੇ ਜੀ ਵੀ ਕੀਰਤਨ ਦਾ ਭੋਜਨ ਤੇ ਚੱਲਣ ਤੋਂ ਬਾਅਦ, ਚੱਲਣ ਤੋਂ ਪਹਿਲਾਂ ਇੱਕ ਬਚਨ ਕਹਿੰਦੇ ਨੇ ਕਿ ਸਾਡੇ ਤੋਂ ਬਾਅਦ ਕੋਈ ਵੀ ਆਪਣੇ ਨੇਤਰਾਂ ਵਿੱਚ ਨੀਰ ਲੈ ਕੇ ਰੋਇਓ ਨਾ, ਕੋਈ ਵੀ ਸਿਆਪਾ ਕੋਈ ਢਾਹਾਂ ਨਾ ਮਾਰਿਓ, ਸਿਰਫ ਇੱਕ ਕੰਮ ਕਰਿਓ ਕਿ ਆਤਮਾ ਦੀ ਖੁਰਾਕ ਕੀਰਤਨ ਹੈ, ਜਿਉਂਦਿਆਂ ਨੂੰ ਵੀ ਕੀਰਤਨ ਸਹਾਰਾ ਦਿੰਦਾ ਹੈ ਤੇ ਤਨ ਤਿਆਗਣ ਤੋਂ ਬਾਅਦ ਆਤਮਾ ਦਾ ਫਿਰ ਵੀ ਸਹਾਰਾ ਕੀਰਤਨ ਹੀ ਬਣਦਾ। ਬਾਬਾ ਜੀ ਨੇ ਬਚਨ ਕੀਤਾ, ਕਹਿਣ ਲੱਗੇ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਵਾਸ਼ਨਾ ਰਹਿਤ ਕੀਰਤਨ ਜਿਹਦੇ ਵਿੱਚ ਹੋਰ ਕੋਈ ਫੁਰਨਾ ਹੋਰ ਕੋਈ ਸੰਕਲਪ ਵਿਕਲਪ ਨਾ ਹੋਵੇ, ਤੁਸੀਂ ਕੀਰਤਨ ਕਰਿਓ ਪਰਮਾਤਮਾ ਦਾ। ਕਿ ਸੱਚੇ ਪਾਤਸ਼ਾਹ ਇਸ ਕੀਰਤਨ ਦੇ ਨਾਲ ਕੀ ਬੰਦ ਖਲਾਸੀ ਹੁੰਦੀ ਹੈ? ਕਿਰਪਾਲੂ ਦਾਤਾ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕਰਮ ਧਰਮ ਪਾਖੰਡ ਜੋ ਦਿਸ਼ੈ ਤਿੰਨ ਜਮ ਜਾਗਾਤੀ ਲੂਟੈ। ਤੇ ਪਿਆਰਿਓ ਭੋਜਨ ਬਣਾਓ ਕੀਰਤਨ ਦਾ, ਕਰਮ ਧਰਮ ਪਾਖੰਡ ਜੋ ਦਿਸ਼ੈ ਤਿੰਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜੇਤੇ ਛੂਟੈ। ਭੋਜਨ ਗੋਪਾਲ ਕੀਰਤਨੰਗ ਉਹਨਾਂ ਦਾ ਜੀਵਨ ਹੀ ਕੀਰਤਨ ਬਣ ਜਾਂਦਾ ਹੈ। ਇੱਥੇ ਇੱਕ ਉਦਾਹਰਨ ਅਰਜ਼ ਕਰਨੀ ਚਾਹੁੰਦਾ, ਗੁਰਮੁਖ ਪਿਆਰਿਆਂ ਨੇ ਬੜੇ ਸੋਹਣੇ ਬਚਨ ਕਹਿ ਆਪ ਜੀ ਨੂੰ ਆਉਣ ਵਾਲੇ ਪ੍ਰੋਗਰਾਮ ਤੋਂ ਜਾਣੂ ਕਰਾਉਂਦਿਆਂ ਕਿ ਨਿਰਧਾਰਿਤ ਰਾਗਾਂ ਵਿੱਚ ਕੀਰਤਨ ਹੋਵੇਗਾ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਜਿਤਨੀ ਬਾਣੀ ਅਸੀਂ ਪੜ੍ਹਦੇ ਹਾਂ ਬਹੁਤਾਤ ਬਾਣੀ ਜਿਹੜੀ ਹੈ ਉਹ ਰਾਗਾਂ ਦੇ ਵਿੱਚ ਹਜ਼ੂਰ ਨੇ ਉਚਾਰਨ ਕੀਤੀ ਹੈ। ਰਾਗ ਅਸਲ ਵਿੱਚ ਹੈ ਕੀ? ਸਿਆਣੇ ਲੋਕ ਇਹ ਗੱਲ ਕਹਿੰਦੇ ਨੇ, ਸੂਫੀ ਤਾਂ ਰਾਗ ਦੀ ਵਿਆਖਿਆ ਕਰਦੇ ਸਨ ਕਿ ਰਾਗ ਅੱਲਾਹ ਦੀ ਸਦ ਹੈ ਰੂਹ ਨੂੰ। ਸਮਝਿਓ ਰਾਗ ਦੀ ਵਿਆਖਿਆ, ਰਾਗ ਅੱਲਾਹ ਦੀ ਸਦ ਹੈ ਰੂਹ ਨੂੰ, ਤੇ ਉਹ ਰੂਹ ਨੇ ਰਾਗ ਨੂੰ ਗਾ ਗਾ ਕੇ ਆਪਣੇ ਆਪੇ ਨੂੰ ਸਮੇਂ ਨੂੰ ਸਥਾਨ ਨੂੰ ਭੁੱਲ ਜਾਣਾ, ਰਾਗ ਵਿੱਚ ਕੀਰਤਨ ਕਰ ਕਰਕੇ ਇਹ ਹੀ ਭੁੱਲ ਜਾਣਾ ਮੈਂ ਕਿਹੜੀ ਥਾਂ ਤੇ ਬੈਠਾ ਵਾਂ, ਉੱਚੇ ਮੰਡਲਾਂ ਵਿੱਚ ਉਡਾਰੀਆਂ ਮਾਰਨੀਆਂ, ਇਸ ਦਾ ਨਾਮ ਕੀਰਤਨ ਹੈ, ਆਪਾਂ ਭੁੱਲ ਜਾਣ। ਸਿਆਣੇ ਲੋਕ ਇਹ ਗੱਲ ਕਹਿੰਦੇ ਨੇ, ਉਹ ਇੱਕ ਸੱਜਣ ਦੇ ਬਚਨ ਪੜ੍ਹੇ, ਹਰਿਮੰਦਰ ਸਾਹਿਬ ਉਹਨੇ ਆ ਕੇ ਦਰਸ਼ਨ ਕੀਤੇ, ਕੀਰਤਨ ਸੁਣਿਆ ਤੇ ਕੀਰਤਨ ਸੁਣਨ ਤੋਂ ਬਾਅਦ ਬਾਹਰ ਨਿਕਲ ਕੇ ਉਹਨੇ ਉੱਚੀ ਆਵਾਜ਼ ਵਿੱਚ ਇੱਕ ਬਚਨ ਕਿਹਾ ਸੀ। ਕਹਿਣ ਲੱਗੇ ਸੰਸਾਰ ਦੇ ਲੋਕੋ, ਅਨੇਕਾਂ ਰਿਸ਼ੀ ਮੁਨੀ ਧਰਮਾਤਮਾ ਸੰਤ ਪੀਰ ਫਕੀਰ ਭਗਤ ਇਸ ਧਰਤੀ ਤੇ ਆਏ, ਆਪਣੇ ਸਮੇਂ ਤੇ ਆ ਕੇ ਉਪਦੇਸ਼ ਦੇ ਕੇ ਮਾਨਵਤਾ ਨੂੰ ਚਲੇ ਗਏ। ਕਹਿੰਦਾ ਬਾਬਾ ਨਾਨਕ ਜੀ ਆਏ ਪਰ ਆ ਕੇ ਗਏ ਨਹੀਂ। ਜੇ ਪੁੱਛਿਆ ਵੀ ਆ ਕੇ ਕਿਉਂ ਨਹੀਂ ਗਏ, 1469 ਨੂੰ ਹਜ਼ੂਰ ਪ੍ਰਗਟ ਹੋਏ ਨੇ, 1539 ਨੂੰ ਬਾਬੇ ਲੈਣੇ ਨੂੰ ਆਪਣੇ ਜਿੰਦੇ ਜੀ ਥਾਪਦੇ ਪਏ ਨੇ, ਕੀ ਉਹ ਗਏ ਨਹੀਂ? ਕਹਿਣ ਲੱਗੇ ਆਏ ਜ਼ਰੂਰ ਨੇ ਪਰ ਗਏ ਨਹੀਂ, ਜੇ ਦਰਸ਼ਨ ਕਰਨੇ ਨੇ ਤੇ ਕੀਰਤਨ ਸੁਣੋ। ਬਾਬਾ ਕੀਰਤਨ ਦਾ ਰੂਪ ਧਾਰਨ ਕਰਕੇ ਸੰਸਾਰ ਤੇ ਹੀ ਰਹਿ ਗਿਆ। ਕੀਰਤਨ ਗੁਰੂ ਦਾ ਆਪਾ ਹੈ, ਰਾਗ ਅੱਲਾ ਦੀ ਸੱਦ ਹੈ। ਇੱਥੇ ਇੱਕ ਮੈਂ ਉਦਾਹਰਨ ਦੇ ਕੇ ਅਗਲੇ ਲਕਸ਼ਣ ਵੱਲ ਤੁਰਨਾ ਹੈ ਕਿ ਪਰਮਾਤਮਾ ਮੇਰ ਕਰੇ ਗੁਰੂ ਕੀ ਬਾਣੀ ਕੀਰਤਨ ਸਾਡਾ ਭੋਜਨ ਬਣ ਜਾਵੇ। ਤੇ ਜਦੋਂ ਕੀਰਤਨ ਭੋਜਨ ਬਣੇਗਾ, ਸ਼ਬਦ ਸਾਡਾ ਭੋਜਨ ਬਣੇਗਾ, ਉਦੋਂ ਗੁਰਮੁਖੋ ਦੁਨੀਆਂ ਦੀਆਂ ਭੁੱਖਾਂ ਆਪਣੇ ਆਪ ਹੀ ਇਹਦੇ ਵਿੱਚ ਸਮਾ ਜਾਣਗੀਆਂ। ਅਰਜ਼ ਕਈ ਵਾਰੀ ਕਰਨਾ ਕਿ ਸਰੀਰ ਨੂੰ ਭੁੱਖ ਲੱਗੇ ਤੇ ਪੂਰਤੀ ਨਾ ਹੋਵੇ, ਭੁੱਖ ਦੁੱਖ ਨੂੰ ਜਨਮ ਦਿੰਦੀ ਹੈ। ਤੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਚਾਰ ਦੁੱਖ ਮੰਨੇ ਨੇ, ਉਹਨਾਂ ਚਾਰ ਦੁੱਖਾਂ ਦੇ ਵਿੱਚੋਂ ਇੱਕ ਦੁੱਖ ਬਾਬਾ ਜੀ ਨੇ ਭੁੱਖ ਦਾ ਵੀ ਮੰਨਿਆ ਹੈ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ। ਭੁੱਖ ਬੜਾ ਵੱਡਾ ਆਪਣੇ ਆਪ ਵਿੱਚ ਦੁੱਖ ਹੈ, ਪਰ ਗੁਰੂ ਜੀ ਕਹਿੰਦੇ ਨੇ ਜਿਸ ਨੂੰ ਸਰੀਰਕ ਭੁੱਖ ਲੱਗੇ ਉਹ ਭੁੱਖ ਮੌਤ ਵਾਲੇ ਪਾਸੇ ਲਿਜਾਏਗੀ, ਤੇ ਜਿਹਨੂੰ ਕੀਰਤਨ ਦੀ ਭੁੱਖ ਲੱਗ ਜਾਏ ਉਹਨੂੰ ਸੱਚਖੰਡ ਵਾਲੇ ਪਾਸੇ ਲੈ ਜਾਏ। ਸਰੀਰ ਦੀ ਭੁੱਖ ਮੌਤ ਵੱਲ ਤੋਰਦੀ ਹੈ, ਤੇ ਕੀਰਤਨ ਦੀ ਭੁੱਖ ਰੱਬ ਵਾਲੇ ਪਾਸੇ ਲਿਜਾਂਦੀ ਏ। ਤਾਂ ਹੀ ਬਾਬਾ ਜੀ ਨੇ ਕਹਿਣ ਲੱਗੇ ਸਾਚੇ ਨਾਮ ਕੀ ਲਾਗੈ ਭੁੱਖ, ਸੱਚਾ ਨਾਮ ਕੀਰਤਨ, ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਏ ਦੁੱਖ। ਹਜ਼ੂਰ ਨੇ ਤਾਂ ਹੀ ਬਾਣੀ ਵਿੱਚ ਜਦੋਂ ਬੱਚੇ ਨੂੰ ਅਸੀਸ ਦਿੱਤੀ ਤੇ ਉਹਦੇ ਵਿੱਚ ਇਹ ਹੀ ਬਚਨ ਕੀਤਾ ਸੀ, ਕਹਿਣ ਲੱਗੇ ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ, ਭੋਜਨੰਗ ਗੋਪਾਲ ਕੀਰਤਨੰਗ, ਭੋਜਨ ਕੀਰਤਨ ਨੀਤ, ਪਰਮਾਤਮਾ ਤੇਰੀ ਕੀਰਤਨ ਕੀ, ਤੇਰੀ ਆਤਮਾ ਦਾ ਭੋਜਨ ਬਣਾ ਦੇ। ਹੁਣ ਇਹ ਕੀਰਤਨ ਖੈ ਕੀ? ਮੈਂ ਅਰਜ਼ ਕਰਨਾ ਹੁੰਨਾ, ਜਿਹਨੂੰ ਪਰਮਾਤਮਾ ਨੇ ਕੀਰਤਨ ਦੀ ਦਾਤ ਦੇ ਦਿੱਤੀ ਉਹ ਰੱਬ ਦਾ ਕੋਟਾਨ ਕੋਟ ਸ਼ੁਕਰ ਕਰੇ, ਜਿਹਨੂੰ ਕੀਰਤਨ ਮਿਲ ਗਿਆ ਪਰਮਾਤਮਾ ਨੇ ਬਾਕੀ ਉਹਦੇ ਕੋਲੋਂ ਕੁਛ ਵੀ ਨਹੀਂ ਲੁਕਾ ਕੇ ਰੱਖੇ। ਕੀਰਤਨ ਅੰਦਰੋਂ ਕੀਤਾ ਜਾਏ ਤੇ ਸੁਣਨ ਵਾਲਾ ਅੰਦਰ ਟੇਕ ਕੇ ਸੁਣੇ, ਜਨਮਾਂ ਜਨਮਾਂਤਰਾਂ ਦੀ ਭੁੱਖ ਕੀਰਤਨ ਮਿਟਾਉਂਦਾ ਹੈ। ਰਾਗ ਵਿੱਚ ਕੀਤਾ ਹੋਇਆ ਕੀਰਤਨ ਬੰਦੇ ਦੇ ਅੰਦਰ ਨੂੰ ਕਿੰਨਾ ਕੁ ਸਕੂਨ ਦਿੰਦਾ। ਇੱਕ ਉਦਾਹਰਨ ਦੇ ਕੇ ਅੱਗੇ ਤੁਰਨਾ, ਅੱਜ ਤੋਂ ਹਜ਼ਾਰ ਕੁ ਸਾਲ ਪਹਿਲਾਂ ਬਲਖ ਬੁਖਾਰੇ ਦੀ ਧਰਤੀ ਤੇ ਇੱਕ ਬਹੁਤ ਸਿਆਣਾ ਸੱਜਣ ਹੋਇਆ ਹੈ। ਅਸਲ ਵਿੱਚ ਇਸ ਮੁਸਲਮਾਨ ਦਾ ਨਾਮ ਸੀ ਆਬੂ ਨਸਰ, ਫਿਰਾਬ ਸ਼ਹਿਰ ਦਾ ਰਹਿਣ ਵਾਲਾ ਸੀ ਤੇ ਲੋਕ ਇਹਨੂੰ ਅਕਸਰ ਹਕੀਮ ਫਿਰਾਬੀ ਕਹਿੰਦੇ ਸਨ। ਇਹ ਸਿਆਣਾ ਸੀ, ਲਿਖਾਰੀ ਸੀ, ਵੈਦ ਹਿਕਮਤ ਜਾਣਦਾ ਸੀ, ਪਰ ਇੰਨੇ ਗੁਣ ਹੋਣ ਦੇ ਬਾਵਜੂਦ ਇਹ ਬਹੁਤ ਸੋਹਣਾ ਵਜੰਤਰੀ ਸੀ। ਜੰਤ ਹੱਥ ਵਿੱਚ ਲੈ ਕੇ, ਵਾਜਾ ਲੈ ਕੇ ਇਹ ਸਾਜ ਬਹੁਤ ਸੋਹਣਾ ਵਜਾਉਂਦਾ ਸੀ, ਗਾਉਂਦਾ ਵੀ ਸੀ ਤੇ ਵਜਾਉਂਦਾ ਵੀ ਸੀ। ਜਿੱਥੇ ਇਹ ਸੰਗੀਤ ਦਾ ਬਹੁਤ ਰਸੀਆਂ ਸੀ ਉੱਥੇ ਪਰਮਾਤਮਾ ਨੇ ਇਹਨੂੰ ਫਕੀਰੀ ਦਿੱਤੀ ਸੀ ਕਿ ਜੋ ਕੁਛ ਇਹਨੂੰ ਵਜ਼ੀਫੇ ਵਜੋਂ ਮਿਲਦਾ ਸੀ ਆਪਣੇ ਤਨ ਨਿਰਬਾਹ ਮਾਤਰ ਰੱਖ ਕੇ ਬਾਕੀ ਲੋੜਵੰਦਾਂ ਵਿੱਚ ਵਰਤਾ ਦਿੰਦਾ ਸੀ। ਗਾਉਣਾ ਆਪਣੀ ਮੌਜ ਵਿੱਚ, ਜੇ ਵਾਜਾਂ ਵਜਾਉਣਾ, ਸਾਜ਼ ਵਜਾਉਣਾ ਆਪਣੀ ਮੌਜ ਵਿੱਚ ਬੈਠ ਕੇ। ਅਮੀਰ ਲੋਕ ਤਰਲੇ ਕਰਦੇ ਸਨ ਕਿ ਕਿਤੇ ਹਕੀਮ ਫਿਰਾਬੀ ਲੰਘਦਾ ਹੋਇਆ ਇੱਕ ਵਾਰੀ ਸਾਡੇ ਘਰ ਵਿੱਚ ਆ ਜਾਏ, ਪਰ ਬਹੁਤ ਵਾਰੀ ਲੋਕਾਂ ਦੇ ਤਰਲੇ ਸੁਣ ਕੇ ਵੀ ਕਿਸੇ ਦੇ ਘਰ ਵਿੱਚ ਨਹੀਂ ਸੀ ਜਾਂਦਾ। ਸਿਰ ਮੈਂ ਬੇਨਤੀ ਕਰਨੀ ਹੈ, ਕੀਰਤਨ ਕੀ ਹੈ ਜਿਹੜਾ ਅੱਜ ਸਾਰੀ ਰਾਤ ਤੁਸੀਂ ਸਰਵਣ ਕਰਨਾ ਹੈ? ਕੀਰਤਨ ਕੀ ਹੈ ਜਿਹੜੀ ਇੱਥੋਂ ਰੋਜ਼ ਝੜੀ ਲੱਗਦੀ ਹੈ? ਉਸ ਨੂੰ ਇੱਕ ਸੱਜਣ ਅਮੀਰ ਮਿਲਣਾ ਚਾਹੁੰਦਾ ਹੈ, ਪਰ ਉਹਦੇ ਕੋਲ ਅਮੀਰੀ ਦੇ ਨਾਲ ਉਹ ਗੁਣਾਂ ਦਾ ਕਦਰਦਾਨ ਵੀ ਸੀ। ਹਕੀਮ ਫਰਾਬੀ ਉਹਦੇ ਸੱਦੇ 'ਤੇ ਨਹੀਂ ਗਿਆ। ਇੱਕ ਦਿਨ ਉਸ ਅਮੀਰ ਦੇ ਘਰ ਵਿੱਚ ਮਹਿਫਲ ਸੱਜੀ ਸੀ, ਕੁਝ ਲੋਕ ਉਹਦੇ ਘਰ ਵਿੱਚ ਇਕੱਠੇ ਹੋਏ ਨੇ ਤੇ ਇਸ ਫਕੀਰ ਦੀ ਮੌਜ ਆਈ। ਹਕੀਮ ਫਿਰਾਬੀ ਆਬੂ ਨਸਰ ਇਹ ਉਸ ਮਹਿਫਲ ਦੇ ਵਿੱਚ ਚਲਾ ਗਿਆ। ਇਹਦੇ ਕੱਪੜੇ ਸਾਦ ਮੁਰਾਦੇ ਸਨ, ਇਹਦੇ ਬਸਤਰ ਕੁਝ ਜ਼ਿਆਦਾ ਚਮਕੀਲੇ ਨਹੀਂ ਸਨ ਤੇ ਗੁਰਮੁਖੋ ਅੱਜ ਬਹੁਤਾਂਤ ਵਿੱਚ ਲੋਕਾਂ ਦੇ ਗੁਣ ਜਿਹੜੇ ਨੇ ਗੁੰਮ ਹੋ ਗਏ ਨੇ, ਕੇਵਲ ਬਾਹਰ ਦੇ ਕੱਪੜਿਆਂ ਦੀ ਚਮਕ ਹੀ ਰਹਿ ਗਈ, ਇਨਸਾਨੀਅਤ ਖੋ ਗਈ, ਸਿਰਫ ਬਸਤਰ ਰਹਿ ਗਏ। ਕੱਪੜੇ ਉਹਦੇ ਸਾਧ ਮੁਰਾਦੇ ਸਨ ਤੇ ਕਦੀ ਵੀ ਬਸਤਰ ਦੇਖ ਕੇ ਨਿਰਣਾ ਨਾ ਕਰੋ ਕਿ ਇਹ ਬੰਦਾ ਅੰਦਰੋਂ ਕਿੰਨਾ ਕੁ ਟਿਕਿਆ ਹੋਣਾ ਹੈ। ਬਾਬਾ ਜੀ ਨੇ ਤਾਂ ਬਾਣੀ ਵਿੱਚ ਕਿਹਾ, ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ ਤਿੰਨ ਨਿਖੋ ਲੱਗਾ ਰੱਬ ਛੇਤੀ, ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ। ਜਿਨ੍ਹਾਂ ਉੱਤੇ ਪਰਮਾਤਮਾ ਦੀ ਦਇਆ ਹੈ, ਗੱਲ ਉਹਨਾਂ ਦੇ ਬਸਤਰਾਂ ਦੀ ਨਹੀਂ। ਬਾਬਾ ਫਰੀਦ ਸਾਹਿਬ ਨੇ ਕਿਹਾ, ਸਾਬਰ ਅੰਦਰ ਸਾਬਰੀ ਤਨ ਏਵੈ ਜਲੇਨ, ਹੁਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦਿਨ। ਰੱਬ ਦੇ ਨੇੜੇ ਰਹਿ ਕੇ ਵੀ ਅੰਦਰ ਦਾ ਭੇਦ ਦੂਜੇ ਕਰ ਨਹੀਂ ਦਿੰਦੇ। ਕੱਪੜੇ ਦੇ ਸਾਧ ਮੁਰਾਦੇ ਜਦੋਂ ਮਹਿਫਿਲ ਵਿੱਚ ਗਿਆ ਤੇ ਲੋਕਾਂ ਨੇ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਕਿਸੇ ਨੇ ਸੋਚਿਆ ਮੰਗਤਾ ਹੋਣਾ, ਕਿਸੇ ਨੇ ਸੋਚਿਆ ਕੋਈ ਮੰਗਣ ਵਾਲਾ ਭਿਖਾਰੀ ਹੈ, ਖਾਣ ਲਈ ਕੁਝ ਮੰਗਣ ਆਇਆ। ਜਦੋਂ ਇਹਦੇ ਚੁਗਿਰਦੇ ਲੋਕ ਇਕੱਠੇ ਹੋ ਕੇ ਨਾ ਮਜ਼ਾਕ ਉਡਾਉਣ ਲੱਗੇ ਤੇ ਇਹਨੇ ਆਪਣੀ ਬਗਲ ਦੇ ਵਿੱਚੋਂ ਇੱਕ ਵਾਜਾ ਕੱਢਿਆ, ਸਾਜ ਕੱਢਿਆ। ਕੀਰਤਨ ਕੀ ਹੈ? ਸਾਜ ਸੁਰ ਲਾ ਕੇ ਜਦੋਂ ਗਾਉਣ ਲੱਗਾ, ਇਸ ਨੇ ਰਾਗ ਗਾਇਆ, ਸੁਰ ਉੱਚੀ ਲਾਈ ਤੇ ਜਿਤਨੇ ਵੀ ਲੋਕ ਮਹਿਫਲ ਵਿੱਚ ਇਕੱਠੇ ਸਨ ਇਹਦੀ ਆਵਾਜ਼ ਨੂੰ, ਇਹਦੇ ਗਲੇ ਦੀ ਸੁਰ ਨੂੰ ਦੇਖ ਕੇ ਸਾਰੇ ਲੋਕ ਇਹਦੇ ਨੇੜੇ ਆਕਰਸ਼ਿਤ ਹੋ ਗਏ। ਜਦੋਂ ਇਹਨੇ ਰਾਗ ਗਾਇਆ ਤੇ ਸੁਣਨ ਵਾਲੇ ਇੱਕੋ ਦਮ ਉੱਚੀ ਉੱਚੀ ਖਿੜ ਖੜਾ ਕੇ ਖੱਸਣ ਲੱਗ ਪਏ। ਜਿਤਨੇ ਲੋਕ ਸਨ, ਰਾਗ ਦੀ ਤਸੀਰ ਐਸੀ ਸੀ ਕਿ ਸਾਰੇ ਉੱਚੀ ਉੱਚੀ ਖੱਸਣ ਲੱਗ ਪਏ। ਇਸ ਰਾਗੀ ਨੇ, ਇਸ ਫਕੀਰ ਨੇ ਪਰਦਾ ਬਦਲਿਆ, ਸੁਰਾਂ ਬਦਲੀਆਂ, ਤੇ ਜਦੋਂ ਸੁਰ ਬਾਦ ਬਦਲ ਕੇ ਰਾਗ ਦੂਸਰਾ ਗਾਇਆ ਤੇ ਜਿਹੜੇ ਉੱਚੀ ਉੱਚੀ ਖੱਸਦੇ ਪਏ ਸਨ, ਰਾਗ ਦੀ ਤਸੀਰ ਐਸੀ ਸੀ ਸਾਰੇ ਉੱਚੀ ਉੱਚੀ ਰੋਣ ਲੱਗ ਪਏ। ਪਹਿਲਾਂ ਰਾਗ ਗਾ ਕੇ ਖਸਾਇਆ, ਪਰਤ ਕੇ ਰਾਗ ਗਾ ਕੇ ਸਾਰਿਆਂ ਨੂੰ ਰਵਾ ਦਿੱਤਾ ਤੇ ਜਦੋਂ ਸਾਰੇ ਰੋਣ ਲੱਗੇ, ਇਹਨੇ ਤੀਸਰਾ ਪਰਦਾ ਬਦਲਿਆ ਤੇ ਜਿਤਨੇ ਰੋਂਦੇ ਪਏ ਸਨ ਸਾਰੇ ਆਪਣੀ ਆਪਣੀ ਥਾਂ ਤੇ ਡਿੱਗ ਪਏ ਤੇ ਇੱਕੋ ਦਮ ਸਾਰਿਆਂ ਨੂੰ ਮਦਕੋਸ਼ੀ ਆ ਗਈ, ਨੀਂਦ ਦੇ ਵਿੱਚ ਸਾਰੇ ਚਲੇ ਗਏ। ਜਦੋਂ ਇਹਨੇ ਦੇਖਿਆ ਸਾਰੇ ਬਜ਼ੁਰਗ ਬੱਚੇ ਬੀਬੀਆਂ ਸੌਂ ਗਏ ਨੇ, ਆਪਣੀ ਜੇਬ ਚੋਂ ਕਾਗਜ਼ ਕੱਢਿਆ ਤੇ ਉਹਦੇ ਉੱਤੇ ਕੁਝ ਖਰੂਫ ਕੁਝ ਅੱਖਰ ਲਿਖ ਕੇ ਗਿਆ। ਉਹ ਸ਼ਬਦ ਸਨ ਕਿ ਆਪਨੇ ਹਕੀਮ ਫਰਾਬੀ ਸੇ ਮਿਲਣਾ ਥਾ, ਵੋ ਆਇਆ, ਤੁਮਨੇ ਉਸਕਾ ਮਜ਼ਾਕ ਉਡਾਇਆ, ਹਕੀਮ ਤੁਮਕੋ ਹੰਸਾ ਕੇ ਰੁਲਾ ਕੇ ਔਰ ਸੁਲਾ ਕੇ ਜਾ ਰਹਾ ਹੈ। ਤੁਸੀਂ ਮੇਰਾ ਮਜ਼ਾਕ ਉਡਾਇਆ ਸੀ, ਹਕੀਮ ਤੁਮਕੋ ਹੰਸਾ ਕੇ ਰੁਲਾ ਕੇ ਔਰ ਸੁਲਾ ਕੇ ਜਾ ਰਹਾ ਹੈ। ਉਸ ਦੇ ਵਾਜੇ ਦੇ ਸਿਰਫ ਤਿੰਨ ਪਰਦੇ ਸਨ, ਉਹ ਸਿਰਫ ਹਸਾ ਸਕਦਾ, ਉਹ ਰੁਵਾ ਸਕਦਾ, ਉਹਦਾ ਗਲਾ ਕੇਵਲ ਸੁਵਾ ਸਕਦਾ, ਪਰ ਗੁਰੂ ਨਾਨਕ ਦੀ ਰਬਾਬ ਦਾ ਇੱਕ ਚੌਥਾ ਪਰਦਾ ਹੈ, ਕੇਵਲ ਉਹ ਹਸਾਂਦਾ ਸੁਵਾਂਦਾ ਤੇ ਰੁਵਾਂਦਾ ਹੈ ਤੇ ਬਾਬਾ ਨਾਨਕ ਦਾ ਕੀਰਤਨ ਕਰੋੜਾਂ ਜਨਮਾਂ ਦੇ ਸੁੱਤਿਆਂ ਹੋਇਆਂ ਨੂੰ ਜਗਾ ਦਿੰਦਾ, ਉਹ ਸਿਰਫ ਸਿਖਾ ਸਕਦਾ ਹੈ। ਉਹ ਸਿਰਫ ਸਵਾ ਸਕਦਾ ਹੈ, ਪਰ ਚੇਤੇ ਰੱਖਿਓ ਭੋਜਨੰਗ ਗੋਪਾਲ ਕੀਰਤਨੰਗ, ਕੀਰਤਨ ਇੱਕ ਐਸੀ ਦਾਤ ਹੈ ਜਿਹੜਾ ਕਰੋੜਾਂ ਜਨਮਾਂ ਦੇ ਸੁੱਤਿਆਂ ਹੋਇਆਂ ਨੂੰ ਜਗਾ ਜਾਂਦਾ ਹੈ। ਬਾਬੇ ਨਾਨਕ ਨੇ ਰਬਾਬ ਵਜਾਈ, ਪ੍ਰਿੰਸੀਪਲ ਗੰਗਾ ਸਿੰਘ ਨੇ ਰਬਾਬ ਦੀ ਵਿਆਖਿਆ ਕਰਦਿਆਂ ਬਹੁਤ ਸੋਹਣੀ ਕਵਿਤਾ ਦੀਆਂ ਚਾਰ ਕੁ ਸਤਰਾਂ ਲਿਖੀਆਂ ਸਨ। ਇਹ ਸਿਰਫ ਮੈਂ ਚੌਥਾ ਲਕਸ਼ਣ ਅਰਜ਼ ਕਰ ਰਿਹਾ ਕਿ ਭੋਜਲੰਗ ਗੋਪਾਲ ਕੀਰਤਨੰਗ, ਅਲਪ ਮਾਇਆ ਜਲ ਕਮਲ ਰਹਿਤੈ। ਪੂਰਨ ਪੁਰਸ਼ ਕੀਰਤਨ ਨੂੰ ਭੋਜਨ ਬਣਾਉਂਦਾ ਹੈ ਤੇ ਬਾਬੇ ਨਾਨਕ ਦੀ ਰਬਾਬ ਦਾ ਕੀਰਤਨ ਕੀ ਹੈ? ਉਹਨਾਂ ਨੇ ਸ਼ਬਦ ਕਹੇ ਨੇ ਕਿ ਕੱਲ ਕੇ ਫਿਰੰਦੇ ਟਿੱਗ, ਰਬਾਬ ਸੀ ਮੰਗਾਇਆ ਪਹਿਲਾਂ। ਪੰਜਾਬੀ ਦੀਆਂ ਸਤਰਾਂ ਨੇ, ਕੱਲ ਕੇ ਫਿਰੰਦੇ ਟਿੱਗ, ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਂਦਾ ਨਾ ਬਜਾਣਾ ਸੀ। ਚਾਰੇ ਕੁੰਟ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ। ਸੱਜਣ ਜੈ ਠੱਗ ਜੱਗ ਲੋਧੀ ਜੈ ਕਾਬਰਾ ਨੇ, ਬਾਬਰ ਜੈ ਜਾਬਰਾ ਨੇ ਸੁਣਿਆ ਤਰਾਨਾ ਸੀ। ਬਾਬੇ ਦਾ ਰਬਾਬੀ ਰੱਬ ਆਪੀ ਭਿੰਨੀ ਤਾਰ, ਜਿਹਦੀ ਨਾਮ ਮਰਦਾਨਾ ਜੱਗ ਤਾਰ ਨੇ ਬਹਾਨਾ ਸੀ। ਨਾਮ ਦਾ ਮਰਦਾਨਾ ਪਰ ਸੰਸਾਰ ਨੂੰ ਤਾਰਨ ਦਾ ਬਹਾਨਾ ਸੀ। ਉਸ ਗੁਰਮੁਖ ਕੀਰਤਨੀਏ ਨੇ ਮੇਰੇ ਗੁਰੂ ਨਾਨਕ ਨੂੰ ਭੋਜਨ ਪਰੋਸ ਕੇ ਛਕਾਇਆ ਤੇ ਕਿੰਨੇ ਸਾਲ ਛਕਾਇਆ? ਤਕਰੀਬਨ 50 ਸਾਲ ਭਾਈ ਮਰਦਾਨੇ ਨੇ ਗੁਰੂ ਨਾਨਕ ਜੀ ਨਾਲ ਕੀਰਤਨ ਕੀਤਾ। ਉਹਨਾਂ ਦਾ ਕੀਰਤਨ ਆਧਾਰ ਸੀ। ਪੂਰਨ ਪੁਰਸ਼ ਦਾ ਚੌਥਾ ਲਕਸ਼ਣ ਹੈ ਕਿ ਭੋਜਨੰਗ ਗੋਪਾਲ ਕੀਰਤਨੰਗ, ਗੋਪਾਲ ਦੇ ਕੀਰਤਨ ਨੂੰ ਆਪਣਾ ਭੋਜਨ ਬਣਾਇਆ ਤੇ ਮਾਇਆ ਵਿੱਚ ਇਸ ਤਰ੍ਹਾਂ ਨਿਰਲੇਪ ਰਹਿੰਦੇ ਨੇ ਕਿ ਜਿਵੇਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਰਹਿੰਦਾ ਹੈ। ਹੁਣ ਇੱਥੇ ਇਸ ਨੁਕਤੇ ਨੂੰ ਥੋੜ੍ਹਾ ਜਿਹਾ ਆਪਾਂ ਸਮਝੀਏ। ਕਮਲ ਦਾ ਫੁੱਲ ਕੇਵਲ ਨਿਰਲੇਪ ਨਹੀਂ ਰਹਿੰਦਾ, ਇਹਦੇ ਵਿੱਚ ਇੱਕ ਗੁਣ ਪਰਮਾਤਮਾ ਨੇ ਖੋਰ ਪੈਦਾ ਕੀਤਾ ਹੈ। ਸੂਰਜ ਨੂੰ ਕਦੀ ਮਿਲਿਆ ਨਹੀਂ, ਕਮਲ ਦੇ ਫੁੱਲ ਕਦੀ ਵੀ ਸੂਰਜ ਨੂੰ ਮਿਲਣ ਵਾਸਤੇ ਆਕਾਸ਼ ਵਿੱਚ ਉੱਡੇ ਨਹੀਂ। ਜਿੱਥੇ ਪਰਮਾਤਮਾ ਨੇ ਇਹਨੂੰ ਇੱਕ ਗੁਣ ਦਿੱਤਾ ਹੈ ਕਿ ਚਿੱਕੜ ਵਿੱਚੋਂ ਵੀ ਇਹ ਖੇੜਾ ਇਕੱਠਾ ਪਿਆ ਕਰਦਾ, ਸੁਗੰਧੀ ਇਕੱਠੀ ਕਰਦਾ, ਉੱਥੇ ਕਰੋੜਾਂ ਮਾਈਲਸ ਆਪਣੇ ਤੋਂ ਦੂਰ ਸੂਰਜ ਨੂੰ ਉੱਗਦਿਆਂ ਸਾਰ ਵੇਖ ਕੇ ਇਹ ਪੂਰਨ ਖਿੜਾਂ ਵਿੱਚ ਆ ਜਾਂਦਾ। ਜਿਹਨੇ ਆਪਣੀ ਜ਼ਿੰਦਗੀ ਵਿੱਚ ਕੀਰਤਨ ਦਾ ਭੋਜਨ ਬਣਾਇਆ ਹੈ, ਚੇਤੇ ਰੱਖੋ ਕੀਰਤਨ ਦੀ ਖਿੱਚ ਕਰੋੜਾਂ ਜਨਮਾਂ ਦੇ ਵਿਛੜੇ ਹੋਏ ਨੂੰ ਵੀ ਖੇੜਾ ਦੇ ਦਿੰਦੀ। ਕਿਉਂਕਿ ਸੂਰਜ ਦੀ ਕਿਰਨ ਸਿਰਫ ਕਮਲ ਦੇ ਫੁੱਲ ਨੂੰ ਮਿਲੀ ਹੈ, ਸੂਰਜ ਨਹੀਂ ਮਿਲਿਆ, ਤੇ ਉਸ ਕਿਰਨ ਨੇ ਇਸ ਕਮਲ ਦੇ ਫੁੱਲ ਨੂੰ ਇੰਨਾ ਖੇੜਾ ਦੇ ਦਿੱਤਾ। ਇਹ ਚਾਰ ਲਕਸ਼ਣ ਸਨ। ਹੁਣ ਪੰਜਵਾਂ ਲਕਸ਼ਣ ਹੈ ਪੂਰਨ ਪੁਰਸ਼ ਦਾ ਕਿ ਉਪਦੇਸ਼ੰਗ ਉਹ ਉਪਦੇਸ਼ ਕਰਦਾ ਹੈ ਸਮ ਮਿੱਤਰ ਸ਼ਤਰ ਹੈ ਭਗਵੰਤ ਭਗਤ ਭਾਵਨੀ ਉਹਦੇ ਸਾਹਮਣੇ ਜਦੋਂ ਪੂਰਨ ਪੁਰਸ਼ ਉਪਦੇਸ਼ ਕਰਦਾ ਹੈ ਤੇ ਗੁਰਮੁਖੋ ਕਦੀ ਨਹੀਂ ਉਹ ਦੇਖਦਾ ਇਹ ਮੇਰਾ ਦੁਸ਼ਮਣ ਹੈ ਤੇ ਕਦੀ ਨਹੀਂ ਦੇਖਦਾ ਇਹ ਮੇਰਾ ਮਿੱਤਰ ਹੈ। ਪੂਰਨ ਪੁਰਸ਼ ਜਦੋਂ ਵੀ ਸੰਸਾਰ ਨੂੰ ਉਪਦੇਸ਼ ਕਰਦਾ ਹੈ ਤੇ ਬਾਬਾ ਜੀ ਬਾਣੀ ਵਿੱਚ ਕਹਿੰਦੇ ਨੇ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਇਕੱਲੀ ਆਪਣਿਆਂ ਲਈ ਨਹੀਂ ਸਾਂਝੀ ਸਗਲ ਜਹਾਨੇ। ਪੂਰਨ ਪੁਰਸ਼ ਜਦੋਂ ਉਪਦੇਸ਼ ਕਰਦਾ ਉਹ ਕਹਿੰਦਾ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ ਉਪਦੇਸ਼ੰਗ ਸਮ ਮਿੱਤਰ ਸ਼ਤਰ ਹੈ ਭਗਵੰਤ ਭਗਤ ਭਾਵਣੀ ਪਰਮਾਤਮਾ ਦੀ ਭਗਤੀ ਪਰਮਾਤਮਾ ਦੇ ਸਿਮਰਨ ਪਰਮਾਤਮਾ ਦੀ ਬੰਦਗੀ ਦਾ ਭਾਵਨਾ ਨਾਲ ਜਦੋਂ ਉਪਦੇਸ਼ ਕਰਦੇ ਨੇ ਉਹਨਾਂ ਦੇ ਸਾਹਮਣੇ ਕੋਈ ਦੁਸ਼ਮਣ ਨਹੀਂ ਤੇ ਕੋਈ ਮਿੱਤਰ ਨਹੀਂ। ਇੱਥੇ ਥੋੜ੍ਹਾ ਜਿਹਾ ਆਪਾਂ ਟਿਕਣਾ ਹੈ ਕਿਉਂ ਮਨ ਸਾਡਾ ਖਿੰਡਾ ਵਿੱਚ ਆਉਂਦਾ ਹੈ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ ਸਾਨੂੰ ਇਹ ਉਪਦੇਸ਼ ਦਿੱਤੇ ਨੇ। ਮੈਂ ਆਰੰਭ ਵਿੱਚ ਫਿਰ ਅੱਜ ਅਰਜ਼ ਕਰਦਿਆਂ ਕਿ ਗੁਰਮੁਖੋ ਮੈਂ ਸਿਰਫ ਸ਼ਲੋਕ ਦੇ ਅਰਥ ਕਰ ਰਿਹਾ ਜਿੰਨੀ ਕੁ ਸੂਝ ਹੈ ਪਰ ਜੀਵਨ ਪੂਰਨ ਪੁਰਸ਼ਾਂ ਵਾਲਾ ਨਹੀਂ ਕਿਉਂਕਿ ਆਪਾਂ ਦਵੈਸ਼ ਵਿੱਚ ਜੀਨੇ ਹਾਂ। ਪੂਰਨ ਪੁਰਸ਼ ਕਦੀ ਦਵੈਸ਼ ਵਿੱਚ ਨਹੀਂ ਜਾਂਦਾ ਉਹਦੇ ਸਾਹਮਣੇ ਮਿੱਤਰ ਤੇ ਦੁਸ਼ਮਣ ਨਹੀਂ ਕਿਉਂਕਿ ਮਿੱਤਰ ਤੇ ਦੁਸ਼ਮਣ ਸਾਡੇ ਅੰਦਰ ਦੋ ਬਿਰਤੀਆਂ ਪੈਦਾ ਕਰਦੇ ਨੇ। ਜਦੋਂ ਮਿੱਤਰ ਦਾ ਲਗਾਅ ਆਉਂਦਾ ਉਦੋਂ ਮੋਹ ਪੈਦਾ ਹੁੰਦਾ ਹੈ ਤੇ ਜਦੋਂ ਪਿਆਰਿਓ ਦੁਸ਼ਮਣ ਦਾ ਅੰਦਰ ਚਿੰਤਨ ਆਉਂਦਾ ਤੇ ਉਦੋਂ ਕ੍ਰੋਧ ਪੈਦਾ ਹੁੰਦਾ। ਮਿੱਤਰ ਨੂੰ ਯਾਦ ਕਰੋਗੇ ਤੇ ਮੋਹ ਦੀਆਂ ਤੰਦਾਂ ਜਕੜਨਗੀਆਂ ਜੇ ਦੁਸ਼ਮਣ ਨੂੰ ਚੇਤੇ ਕਰੋਗੇ ਤੇ ਕ੍ਰੋਧ ਦੀਆਂ ਤੰਦਾਂ ਪੈਦਾ ਹੋਣਗੀਆਂ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਿਆਰਿਆ ਤੂੰ ਕਹਿੰਦਾ ਮੇਰਾ ਮਨ ਟਿਕ ਜਾਏ ਜਿੰਨੀ ਦੇਰ ਤੱਕ ਤੂੰ ਮਿੱਤਰ ਤੇ ਦੁਸ਼ਮਣ ਸਮਝ ਕੇ ਦੁਨੀਆਂ ਵਿੱਚ ਵਿਚਰੇਗਾ ਓਨੀ ਦੇਰ ਤੱਕ ਤੇਰਾ ਮਨ ਕਦੀ ਵੀ ਟਿਕਾਅ ਵਿੱਚ ਨਹੀਂ ਆ ਸਕਦਾ। ਜਬ ਲਗ ਧਾਰੈ ਕੋ ਬੈਰੀ ਮੀਤ ਉਪਦੇਸ਼ੰਗ ਸਮ ਮਿੱਤਰ ਸ਼ਤਰ ਹੈ ਭਗਵੰਤ ਭਗਤ ਭਾਵਨੀ ਜਬ ਲਗ ਧਾਰੈ ਕੋ ਬੈਰੀ ਮੀਤ ਤਬ ਲਗ ਨਿਸ਼ਚਲ ਨਾ ਹੀ ਚੀਤ। ਜਿੰਨੀ ਦੇਰ ਤੱਕ ਦੁਸ਼ਮਣ ਤੇ ਮਿੱਤਰ ਸਮਝ ਕੇ ਚੱਲੇਗਾ ਓਨੀ ਦੇਰ ਤੱਕ ਤੇਰਾ ਅੰਦਰ ਕਦੀ ਟਿਕਾਅ ਵਿੱਚ ਨਹੀਂ ਆਏਗਾ। ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਹੈ ਬਾਬਾ ਫਰੀਦ ਸਾਹਿਬ ਦਾ ਅਸੀਂ ਬਚਨ ਪੜ੍ਹਦੇ ਹਾਂ। ਕਹਿਣ ਲੱਗੇ ਫਰੀਦਾ ਮਨ ਮੈਦਾਨ ਕਰ ਮਨ ਨੂੰ ਬਿਲਕੁਲ ਪੱਧਰਿਆਂ ਕਰ ਦੇ ਤੇ ਅਗਲੀ ਤੋਂ ਕਈ ਉਹਨੇ ਕਹਿਣ ਲੱਗੇ ਟੋਏ ਟਿੱਬੇ ਲਾਹ ਆਹ ਜਿਹੜੇ ਟੋਏ ਤੇ ਟਿੱਬੇ ਟੋਏ ਦਾ ਅਖਰੀ ਅਰਥ ਹੈ ਨੀਵਾਂਪਨ ਤੇ ਟਿੱਬੇ ਦਾ ਅਖਰੀ ਅਰਥ ਹੈ ਉੱਚਾਪਨ। ਇਹਦੇ ਭਾਵ ਅਰਥ ਨੂੰ ਸਮਝੀਏ ਇਹ ਪੂਰਨ ਪੁਰਸ਼ ਦੇ ਲੱਛਣ ਨੇ। ਕਹਿੰਦੇ ਨੇ ਜੇ ਅੱਲਾ ਨੂੰ ਜੇ ਰੱਬ ਨੂੰ ਜੇ ਸਾਈ ਨੂੰ ਰਿਝਾਉਣਾ ਚਾਹੁੰਦੇ ਤੇ ਸੱਜਣਾ ਮਨ ਨੂੰ ਮੈਦਾਨ ਕਰਦੇ ਬਿਲਕੁਲ ਪੱਧਰਿਆਂ ਕਰਦੇ। ਟਿੱਬਾ ਉੱਚਾ ਹੈ ਟੋਇਆ ਨੀਵਾਂ ਹੈ ਟਿੱਬਾ ਤੂੰ ਮਿੱਤਰ ਨੂੰ ਥਾਂ ਦੇਣਾ ਤੇ ਟੋਏ ਵਾਲੀ ਥਾਂ ਤੇ ਦੁਸ਼ਮਣ ਖੜੇ ਕਰਨਾ ਹੈ। ਜੇ ਤੂੰ ਰੱਬ ਨੂੰ ਰਿਝਾਉਣਾ ਚਾਹੁੰਦਾ ਮਨ ਤੇ ਬਿਠਾਉਣਾ ਚਾਹੁੰਦਾ ਉੱਚੀ ਨੀਵੀਂ ਥਾਂ ਨਾ ਬਣਾਈ। ਜੇ ਉੱਚਾਪਣ ਕਿਸੇ ਮਿੱਤਰ ਲਈ ਹੈ ਉਹਨੂੰ ਢਾ ਕੇ ਦੁਸ਼ਮਣ ਲਈ ਜੋ ਨੀਵਾਂਪਣ ਬਣਾਇਆ ਉਹਨੂੰ ਭਰ ਦੇ ਕਿਉਂਕਿ ਟੋਏ ਤੇ ਟਿੱਬੇ ਵਿੱਚ ਜੀਣ ਵਾਲਾ ਕਦੀ ਵੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਮਿੱਤਰ ਤੇ ਦੁਸ਼ਮਣ ਨੂੰ ਬਰਾਬਰ ਜਾਣਨਾ। ਬਾਬਾ ਜੀ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੈ ਲਾਹੇ ਇਸ ਮਨ ਨੂੰ ਬਿਲਕੁਲ ਪੱਧਰਿਆਂ ਕਰ ਦੇ ਤੇ ਅੱਗੇ ਦੋਜਕ ਦੀ ਅੱਗ ਵਿੱਚ ਨਹੀਂ ਸੜੇਗਾ। ਇੱਥੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਮੈਂ ਇੱਕ ਉਦਾਹਰਨ ਅਰਜ਼ ਕਰਨੀ ਚਾਹੁੰਦਾ। ਸ਼ਾਇਦ ਪਿਛਲੇ ਸਾਰ ਬੇਨਤੀ ਕੀਤੀ ਹੋਵੇ ਗੁਰੂ ਅਰਜੁਨ ਦੇਵ ਜੀ ਨੇ ਪੂਰਨ ਪੁਰਸ਼ ਦੀ ਵਿਆਖਿਆ ਕਰਦਿਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੁਝ ਉਦਾਹਰਨਾਂ ਦਿੱਤੀਆਂ ਨੇ। ਪੂਰਨ ਪੁਰਸ਼ ਲਈ ਦੁਸ਼ਮਣ ਤੇ ਮਿੱਤਰ ਉਹਦੇ ਲਈ ਵਿਤਕਰਾ ਨਹੀਂ। ਗੁਰੂ ਅਰਜੁਨ ਸਾਹਿਬ ਮੇਰ ਕਰਦੇ ਨੇ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ ਉਪਦੇਸ਼ੰਗ ਸਮ ਮਿੱਤਰ ਸ਼ਤਰੈ। ਹਵਾ ਤੇ ਚੱਲਦੀ ਏ ਪਰ ਜੇ ਹਵਾ ਵਿਤਕਰਾ ਕਰਕੇ ਕਹੇ ਕਿ ਮੈਂ ਅਮੀਰਾਂ ਦੀਆਂ ਅਟਾਰੀਆਂ ਵਿੱਚ ਕੇਵਲ ਉਹਨਾਂ ਨੂੰ ਸਕੂਨ ਸੁੱਖ ਦਿਆਂਗੀ ਤੇ ਉਹ ਵਿਤਕਰਾ ਕਰਨ ਵਾਲੀ ਹਵਾ ਕਦੀ ਵੀ ਕਾਮਯਾਬ ਨਹੀਂ ਹੋਵੇਗੀ। ਖਵਾ ਬਿਨਾਂ ਵਿਤਕਰੇ ਤੋਂ ਗਰੀਬ ਦੀ ਕੁੱਲੀ ਵਿੱਚ ਵੀ ਸਕੂਨ ਦਿੰਦੀ ਹੈ ਤੇ ਖਵਾ ਉੱਚੀਆਂ ਅਟਾਰੀਆਂ ਵਿੱਚ ਵੀ ਸੁੱਖ ਦਿੰਦੀ ਹੈ। ਖਵਾ ਸੰਤਾਂ ਨੂੰ ਵੀ ਸੁੱਖ ਦਿੰਦੀ ਹੈ ਹਵਾ ਸਾਖਤਾਂ ਨੂੰ ਵੀ ਸੁੱਖ ਦਿੰਦੀ ਹੈ। ਖਵਾ ਰੋਗੀ ਨੂੰ ਵੀ ਸੁੱਖ ਦਿੰਦੀ ਹੈ ਖਵਾ ਅਰੋਗ ਨੂੰ ਵੀ ਸੁੱਖ ਦਿੰਦੀ ਹੈ। ਖਵਾ ਪਾਪੀ ਨੂੰ ਵੀ ਇੱਕੋ ਜਿਹਾ ਸਕੂਨ ਦਿੰਦੀ ਹੈ ਤੇ ਪੁੰਨੀ ਨੂੰ ਵੀ ਇੱਕੋ ਜਿਹਾ ਸੁੱਖ ਦਿੰਦੀ ਏ। ਜਿਵੇਂ ਖਵਾ ਸਮ ਦ੍ਰਿਸ਼ਟੀ ਵਾਲੀ ਹੈ ਕਦੀ ਵੀ ਵਿਤਕਰਾ ਨਹੀਂ ਕਰਦੀ ਤੇ ਪੂਰਨ ਪੁਰਸ਼ ਹਵਾ ਦੀ ਤਰ੍ਹਾਂ ਹੈ, ਉਹਦੇ ਸਾਹਮਣੇ ਅਮੀਰ ਆ ਜਾਏ ਉਹਦੇ ਲਈ ਵੀ ਉਪਦੇਸ਼ ਉਹ ਹੈ, ਉਹਦੇ ਸਾਹਮਣੇ ਗਰੀਬ ਆ ਜਾਏ ਉਹਦੇ ਲਈ ਵੀ ਉਪਦੇਸ਼ ਉਹ ਹੈ। ਵਿਤਕਰਾ ਨਹੀਂ ਕਰਦਾ। ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਂ। ਦੂਸਰਾ ਬਚਨ ਕੀਤਾ, ਕਹਿਣ ਲੱਗੇ ਬ੍ਰਹਮ ਗਿਆਨੀ ਦੇ ਅੰਦਰ ਦਾ ਧੀਰਜ ਕੈਸਾ ਹੈ, ਕਿੰਨਾ ਕੁ ਉਹਦੇ ਅੰਦਰ ਦਾ ਟਿਕਾ ਹੈ। ਹਜ਼ੂਰ ਨੇ ਬਾਣੀ ਵਿੱਚ ਫੁਰਮਾਇਆ, ਕਹਿਣ ਲੱਗੇ ਬ੍ਰਹਮ ਗਿਆਨੀ ਕਹਿ ਧੀਰਜ ਏਕ। ਵਿਤਕਰਾ ਨਹੀਂ ਕਰਦਾ, ਸਭ ਨਾਲ ਇੱਕੋ ਜਿਹਾ ਵਰਤਨ ਵਿਖਾਰ ਹੈ। ਕਿਵੇਂ ਜੀ? ਕਹਿੰਦੇ ਨੇ ਜੇਕਰ ਕੋਈ ਇਨਸਾਨ ਕਈ ਪਕੜ ਕੇ ਮਿੱਟੀ ਨੂੰ ਪੱਟ ਕੇ ਧਰਤੀ ਨੂੰ ਉਖੇੜਨਾ ਚਾਹੇ ਤੇ ਧਰਤੀ ਉਹਨੂੰ ਗਾਲਾਂ ਨਹੀਂ ਕੱਢਦੀ? ਤੇ ਪਿਆਰਿਓ, ਜੇ ਕੋਈ ਧਰਤੀ ਉੱਤੇ ਚੰਦਨ ਦਾ ਲੇਪਣ ਕਰਦਾ ਹੈ ਤੇ ਧਰਤੀ ਉਸ ਬੰਦੇ ਦੇ ਸੋਹਲੇ ਨਿਗਾਹਾਂ, ਵੱਢਣ ਵਾਲੇ ਨੂੰ ਪੱਟਣ ਵਾਲੇ ਨੂੰ ਦੋਸ਼ ਨਹੀਂ ਦਿੰਦੀ ਤੇ ਲਿਪਣ ਵਾਲੇ ਦੀ ਉਪਮਾ ਨਹੀਂ ਕਰਦੀ? ਪੂਰਨ ਪੁਰਸ਼ ਸਿਫਤ ਕਰਨ ਵਾਲੇ ਨੂੰ ਉਹਦੇ ਸੋਹਲੇ ਨਹੀਂ ਗਾਉਂਦਾ ਤੇ ਬੁਰੇ ਸੋਚਣ ਵਾਲੇ ਨੂੰ ਬੁਰਾ ਨਹੀਂ ਕਹਿੰਦਾ? ਸਾਹਿਬ ਕਹਿਣ ਲੱਗੇ ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਬਸਦਾ ਕੋਉ ਖੋਦੈ ਕੋਉ ਚੰਦਨ ਲੇ। ਮੈਂ ਇੱਕ ਉਦਾਹਰਨ ਆਪ ਜੀ ਨੂੰ ਸਿੱਖ ਇਤਿਹਾਸ ਵਿੱਚੋਂ ਅਰਜ਼ ਕਰਨੀ ਚਾਹੁੰਦਾ। ਆਪ ਵਿੱਚੋਂ ਸ਼ਾਇਦ ਕਈ ਸੱਜਣਾਂ ਨੇ ਬਾਬਾ ਵੀਰ ਸਿੰਘ ਜੀ ਨੁਰੰਗਾਬਾਦ ਵਾਲਿਆਂ ਦਾ ਜੀਵਨ ਪੜ੍ਹਿਆ ਹੋਵੇ ਕਿ ਉਪਦੇਸ਼ ਸਿੰਘ ਸਮ ਮਿੱਤਰ ਛਤਰੈ ਭਗਵੰਤ ਭਗਤ ਭਾਵਨੀ, ਕਿ ਦੁਸ਼ਮਣ ਤੇ ਮਿੱਤਰ ਨੂੰ ਇੱਕੋ ਜਿਹਾ ਉਪਦੇਸ਼ ਦੇਣਾ ਹੈ। ਬਾਬਾ ਵੀਰ ਸਿੰਘ ਨੁਰੰਗਾਬਾਦ ਵਾਲੇ, ਹਰ ਵੇਲੇ ਉਹਨਾਂ ਦੇ ਅਸਥਾਨ ਦੇ ਉੱਪਰ ਗੁਰੂ ਕਾ ਲੰਗਰ ਚੱਲਦਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਸੰਤਾਨ ਵਿੱਚੋਂ ਉਹਨਾਂ ਨੇ ਆਪਣੇ ਅਸਥਾਨ ਤੇ ਕਈਆਂ ਨੂੰ ਸ਼ਰਨ ਦਿੱਤੀ, ਨਲਵੇ ਸਰਦਾਰ ਦੇ ਪਰਿਵਾਰ ਵਿੱਚੋਂ ਕਈਆਂ ਨੂੰ ਸ਼ਰਨ ਦਿੱਤੀ ਤੇ ਜਦੋਂ ਲਾਹੌਰ ਦਰਬਾਰ ਵਿੱਚੋਂ ਚੜ੍ਹ ਕੇ ਆਏ, ਬਾਬਾ ਵੀਰ ਸਿੰਘ ਨੁਰੰਗਾਬਾਦ ਵਾਲਿਆਂ ਉੱਤੇ ਹਮਲਾ ਕਰਨ ਲਈ ਆਏ। ਦੇਖੋ ਪੂਰਨ ਪੁਰਸ਼ ਦੇ ਜੀਵਨ ਦੇ ਲੱਛਣ ਕੀ ਨੇ। ਜਿਸ ਦਿਨ ਹਮਲਾ ਹੋਣਾ ਹੈ ਉਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਸੰਗਤ ਬਹੁਤ ਸਾਰੀ ਇਕੱਠੀ ਕੀਤੀ। ਜਦੋਂ ਲਾਹੌਰ ਦਰਬਾਰ ਵੱਲੋਂ ਕਿਹਾ ਗਿਆ ਕਿ ਆਹ ਜਿਹੜੇ ਦੋਸ਼ੀ ਸਾਡੇ ਨੇ, ਬਾਗੀ ਨੇ, ਇਹਨਾਂ ਨੂੰ ਸਾਡੇ ਹਵਾਲੇ ਕਰ ਦਿਓ, ਤੇ ਸੂਰਬੀਰ ਬਚਨ ਕੇ ਬਲੀ ਮਹਾਂਪੁਰਸ਼ ਨੇ ਕਿਹਾ ਸੀ ਜਿਹੜਾ ਇਸ ਅਸਥਾਨ ਤੇ ਆ ਗਿਆ ਉਹਨੂੰ ਕਿਸੇ ਦੇ ਹਵਾਲੇ ਨਹੀਂ ਕੀਤਾ ਜਾਏਗਾ, ਆਪਣੇ ਸਿਰ ਧੜ ਦੀ ਬਾਜੀ ਲਾ ਦਿਆਂਗੇ, ਪਰ ਸ਼ਰਨ ਪਿਆ ਹੋਇਆਂ ਦੀ ਬਾਂਹ ਛੱਡ ਦੇਣਾ ਇਹ ਸਿੱਖ ਦਾ ਧਰਮ ਨਹੀਂ। ਉਹਨਾਂ ਕਿਹਾ ਫਿਰ ਤੋਪਾਂ ਦੇ ਗੋਲੇ ਤਿਆਰ ਨੇ। ਬਾਬਾ ਵੀਰ ਸਿੰਘ ਨੁਰੰਗਾਬਾਦ ਵਾਲਿਆਂ ਨੇ ਕਿਹਾ ਜਿਵੇਂ ਸਾਈਂ ਦਾ ਭਾਣਾ ਉਵੇਂ ਖੋ ਕੇ ਰਹੇਗਾ। ਜਿਸ ਰਾਤ ਜਿਸ ਦਿਨ ਹਮਲਾ ਕੀਤਾ ਜਾਣਾ, ਸੰਗਤ ਇਕੱਠੀ ਕੀਤੀ, ਗੁਰਮੁਖੋ ਕਿੱਥੇ ਅੰਦਰ ਟਿਕਿਆ ਕਿ ਦੁਸ਼ਮਣ ਤੇ ਮਿੱਤਰ ਇੱਕੋ ਜਿਹਾ ਨਜ਼ਰ ਆਵੇ? ਤੇ ਸ਼ਾਇਦ ਪਰਮਾਤਮਾ ਨੇ ਇਨਸਾਨ ਨੂੰ ਅੱਖਾਂ ਦੋ ਇਸੇ ਕਰਕੇ ਦਿੱਤੀਆਂ ਸਨ ਕਿ ਵੇਖਣ ਵਾਲਿਆ ਤੈਨੂੰ ਅੱਖਾਂ ਦੋ ਦਿੱਤੀਆਂ ਨੇ, ਪਰ ਚੇਤੇ ਰੱਖੀ ਜੋਤਾਂ ਦੋ ਨਹੀਂ ਦਿੱਤੀਆਂ, ਤੇਰੀਆਂ ਅੱਖਾਂ ਦੋ ਹੋਣ ਦੇ ਬਾਵਜੂਦ ਵੀ ਜੋਤ ਇੱਕ ਹੈ, ਇੱਕ ਖੱਬੇ ਇੱਕ ਸੱਜੇ, ਦੋ ਅੱਖਾਂ ਵਿੱਚ ਜੇ ਜੋਤ ਇੱਕ ਹੈ ਤੂੰ ਖੱਬੇ ਸੱਜੇ ਚੰਗਾ ਮੰਦਾ ਜੋ ਦੇਖੇ, ਰੱਬ ਮੇਰ ਕਰੇ ਤੇਰੀ ਅੱਖਾਂ ਦੀ ਜੋਤ ਜਿਵੇਂ ਇੱਕ ਹੈ ਤੇਰੇ ਵੇਖਣ ਦੀ ਦ੍ਰਿਸ਼ਟੀ ਅੰਦਰ ਦੀ ਵੀ ਇੱਕ ਹੋ ਜਾਏ, ਕਿਉਂਕਿ ਅੱਖਾਂ ਦੋ ਨਹੀਂ ਵੇਖਦੀਆਂ, ਅੱਖਾਂ ਹਮੇਸ਼ਾ ਇੱਕ ਦੇਖਦੀਆਂ ਨੇ। ਮਹਾਂਪੁਰਸ਼ ਨੇ ਸੰਗਤ ਇਕੱਠੀ ਕੀਤੀ ਬਾਬਾ ਵੀਰ ਸਿੰਘ ਜੀ ਨੇ, ਕਹਿਣ ਲੱਗੇ ਅੱਜ ਸਾਰੀ ਰਾਤ ਲੰਗਰ ਪਕਾਓ, ਅੱਜ ਸਾਰੀ ਰਾਤ ਦੇਗ ਦਾਲ ਦੇਗਾਂ ਤੁਸੀਂ ਦੇਗ ਦਾਲ ਦੀਆਂ ਤਿਆਰ ਕਰੋ। ਤੇ ਜਦੋਂ ਕਿਸੇ ਸੇਵਾਦਾਰ ਨੇ ਪੁੱਛਿਆ ਮਹਾਂਪੁਰਸ਼ੋ ਚਾਰ ਚੁਫੇਰੇ ਘੇਰਾ ਪੈ ਗਿਆ ਹੈ, ਦੁਸ਼ਮਣ ਆ ਰਿਹਾ ਹੈ ਸਾਡੇ ਤੇ ਤੋਪਾਂ ਦੇ ਗੋਲੇ ਦਾਗਣ ਲਈ, ਤੇ ਇਹ ਲੰਗਰ ਕਿਸ ਲਈ ਤਿਆਰ ਪੈ ਕਰਦੇ ਹੋ? ਕਹਿਣ ਲੱਗੇ ਆਖਰ ਉਹ ਵੀ ਆਪਣੇ ਨੇ, ਇਸ ਅਸਥਾਨ ਤੇ ਕਦੀ ਵੀ ਕੋਈ ਆਇਆ ਹੈ ਤੇ ਲੰਗਰ ਛਕਣ ਤੋਂ ਬਿਨਾਂ ਖਾਲੀ ਨਹੀਂ ਗਿਆ, ਭੁੱਖਾ ਨਹੀਂ ਗਿਆ, ਕੱਲ ਨੂੰ ਗੋਲਿਆਂ ਨਾਲ ਜਦੋਂ ਸਾਨੂੰ ਫੀਤਾ ਫੀਤਾ ਤਾਨੂੰ ਕਰ ਦੇਣਗੇ, ਸਾਨੂੰ ਸ਼ਹੀਦ ਕਰਨ ਤੋਂ ਬਾਅਦ ਗੋਲੇ ਚਲਾਉਣ ਵਾਲੇ ਭੁੱਖੇ ਨਾ ਚਲੇ ਜਾਣ, ਇਹ ਲੰਗਰ ਉਹਨਾਂ ਲਈ ਤਿਆਰ ਕੀਤਾ, ਉਹਨਾਂ ਨੂੰ ਆਇਆਂ ਨੂੰ ਲੰਗਰ ਮਿਲ ਜਾ। ਸਾਰੀ ਰਾਤ ਲੰਗਰ ਤਿਆਰ ਹੁੰਦਾ ਰਿਹਾ ਤੇ ਗੁਰਮੁਖੋਂ ਪੂਰਨ ਪੁਰਸ਼ ਨੂੰ ਦੇਖੋ, ਬੈਠੇ ਨੇ, ਗੋਲਾ ਚੱਲਿਆ, ਬਾਬਾ ਵੀਰ ਸਿੰਘ ਨੁਰੰਗਾਬਾਦ ਵਾਲਿਆਂ ਦੀ ਲੱਤ ਉੱਡੀ, ਪੱਟ ਉੱਡਿਆ, ਇੱਕੋ ਦਮ ਆਵਾਜ਼ ਦਿੱਤੀ ਕੀਰਤਨੀਏ ਬੁਲਾਓ, ਰਬਾਬੀ ਬੁਲਾਓ, ਤੇ ਰਬਾਬੀ ਬੁਲਾਏ ਗਏ। ਕਹਿਣ ਲੱਗੇ ਮਹਾਰਾਜ ਭੱਜ ਦੌੜ ਵਿੱਚ ਪਤਾ ਨਹੀਂ ਸਾਜ ਕਿੱਥੇ ਨੇ, ਕਹਿਣ ਲੱਗੇ ਚੇਤੇ ਰੱਖਿਓ ਕੀਰਤਨ ਫਿਰ ਸਾਜ ਦਾ ਮੁਤਾਜ ਨਹੀਂ, ਜਿਹੜਾ ਸ਼ਬਦ ਆਉਂਦਾ ਹੈ ਉੱਚੀ ਉੱਚੀ ਮੇਰੇ ਕੋਲ ਗਾਓ, ਕਿਉਂਕਿ ਮੈਂ ਤੁਰ ਲੱਗਿਆ ਬਾਬੇ ਨਾਨਕ ਦੇ ਗੀਤ ਗਾ ਕੇ ਜਾਣਾ ਚਾਹੁੰਦਾ। ਪਿਆਰਿਓ ਇਹ ਪੂਰਨ ਪੁਰਸ਼ ਨੇ, ਦੁਸ਼ਮਣ ਆਇਆ ਮਿੱਤਰ ਆਇਆ ਇੱਕ ਬਰਾਬਰ। ਤਾਂ ਮੈਂ ਇੱਕ ਪ੍ਰਮਾਣ ਬਾਣੀ ਵਿੱਚੋਂ ਅਰਜ਼ ਕਰਨਾ ਚਾਹੁੰਦਾ, ਉਪਦੇਸ਼ਕ ਸਮ ਮਿੱਤਰ ਛਤਰ ਹੈ, ਦੁਸ਼ਮਣ ਆਇਆ ਤੇ ਤਾਂ ਵੀ ਵਾਹਿਗੁਰੂ ਕਿਹਾ, ਤੇ ਪਿਆਰਿਓ ਜੇ ਮਿੱਤਰ ਆਇਆ ਤੇ ਤਾਂ ਵੀ ਵਾਹਿਗੁਰੂ ਕਿਹਾ। ਧੰਨ ਗੁਰੂ ਅਰਜੁਨ ਸਾਹਿਬ ਨੇ ਇੱਕ ਉਦਾਹਰਨ ਦਿੱਤੀ ਹੈ, ਹਜ਼ੂਰ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਕਦੀ ਜ਼ਮੀਨ ਤੇ ਪੈਦਾ ਹੋਏ ਰੁੱਖ ਵੱਲ ਤੁਸੀਂ ਤੱਕੋ, ਜੇ ਰੁੱਖ ਨੂੰ ਦੇਖਣਾ ਹੈ ਤੇ ਸੰਤ ਦਾ ਉਪਦੇਸ਼ ਦੇਖਣਾ ਹੈ ਤੇ ਰੁੱਖ ਸਾਨੂੰ ਵਿਆਖਿਆ ਕਰਕੇ ਦੱਸੇਗਾ ਕਿ ਕਿਵੇਂ ਸੰਤ ਦੁਸ਼ਮਣ ਤੇ ਮਿੱਤਰ ਲਈ ਇੱਕ ਬਰਾਬਰ ਹੈ। ਰੁੱਖ ਜ਼ਮੀਨ ਵਿੱਚ ਬੀਜ ਬੀਜਿਆ ਹੈ, ਬੀਜਣ ਵਾਲੇ ਨੇ ਭਲਾ ਕੀਤਾ, ਉਹਨੇ ਰੁੱਖ ਦੇ ਬੀਜ ਵਿੱਚ ਪਾਣੀ ਵੀ ਪਾਇਆ, ਰੁੱਖ ਦੀਆਂ ਜੜ੍ਹਾਂ ਪੈਦਾ ਹੋਈਆਂ, ਆਪਣੇ ਵੱਲੋਂ ਖਾਦ ਵੀ ਪਾਈ, ਮਲੀ ਵੀ ਪਾਈ, ਰੂੜੀ ਵੀ ਪਾਈ। ਜਦੋਂ ਉਹ ਰੁੱਖ ਜਿਉਂ ਜਿਉਂ ਵੱਡਾ ਹੋਣ ਲੱਗਾ ਤੇ ਸੰਭਾਲਣ ਵਾਲੇ ਨੇ ਉਹਦੇ ਚਾਰ ਚਪੇੜੇ ਵਾੜ ਵੀ ਕੀਤੀ। ਧਿਆਨ ਦਿਆ ਜੇ, ਬੀਜਣ ਵਾਲਾ ਮਿੱਤਰ ਹੈ, ਪਾਣੀ ਦੇਣ ਵਾਲਾ ਮਿੱਤਰ ਹੈ, ਚਾਰ ਚਪੇਰੇ ਰੁੱਖ ਨੂੰ ਵਾੜ ਰੱਖ ਕੇ ਬਚਾਉਣ ਵਾਲਾ ਮਿੱਤਰ ਹੈ। ਤੇ ਜਿਸ ਦਿਨ ਇਸ ਰੁੱਖ ਦੇ ਫਲ ਲੱਗੇ ਤੇ ਜਿਸ ਨੇ ਪਾਣੀ ਪਾਇਆ ਸੀ ਉਹਨੂੰ ਮਿੱਠੇ ਫਲ ਰੁੱਖ ਨੇ ਦਿੱਤੇ, ਤੇ ਪਾਲਣ ਵਾਲਾ ਘਰ ਚਲਾ ਗਿਆ, ਅਚਨਚੇਤ ਕੋਈ ਗੈਰ ਬੰਦਾ ਆਇਆ, ਉਹਨੇ ਰੁੱਖ ਦੇ ਫਲ ਦੇਖੇ ਤੇ ਜ਼ਮੀਨ ਤੋਂ ਵੱਟੇ ਚੁੱਕ ਕੇ ਟਾਣੀਆਂ ਤੇ ਮਾਰਨ ਲੱਗਾ, ਤੇ ਰੁੱਖ ਸਮ ਦ੍ਰਿਸ਼ਟੀ ਵਾਲੇ ਨੇ ਕਿਹਾ, ਪਾਣੀ ਪਾਉਣ ਵਾਲਿਆ ਤੈਨੂੰ ਵੀ ਫਲ ਦਿਆਂਗਾ, ਵੱਟੇ ਮਾਰਨ ਵਾਲਿਆ ਮੈਂ ਤੈਨੂੰ ਵੀ ਫਲ ਦਿਆਂ। ਉਪਦੇਸ਼ ਸਮ ਮਿੱਤਰ ਛਤਰ ਹੈ, ਰੁੱਖ ਕਦੀ ਵੀ ਵਿਤਕਰਾ ਨਹੀਂ ਕਰਦਾ, ਪਾਣੀ ਪਾਉਣ ਵਾਲੇ ਨੂੰ ਵੀ ਫਲ ਦੇ ਗਿਆ ਤੇ ਵੱਟੇ ਮਾਰਨ ਵਾਲੇ ਨੂੰ ਵੀ ਫਲ ਦੇ ਗਿਆ। ਗੁਰੂ ਅਰਜੁਨ ਸਾਹਿਬ ਨੇ ਇਸ ਨੂੰ ਬਾਣੀ ਵਿੱਚ ਦਰਜ ਕੀਤਾ ਹੈ। ਕਹਿਣ ਲੱਗੇ ਫਿਰ ਮਨੁੱਖ ਤੋਂ ਰਿਹਾ ਨਾ ਗਿਆ, ਇਹਨੇ ਰੁੱਖ ਨੂੰ ਜੜ੍ਹਾਂ ਤੋਂ ਕੱਟ ਦਿੱਤਾ, ਜਦੋਂ ਕੱਟਿਆ ਚੰਦਨ ਨੂੰ ਕੋਈ ਕੱਟੇ ਤੇ ਪਿਆਰਿਓ ਚੰਦਨ ਨੂੰ ਮਸਤਕ ਤੇ ਰਗੜੋ, ਤਨ ਤੇ ਲਾਓ ਤਾਂ ਵੀ ਸੁਗੰਧੀ ਦਿੰਦਾ, ਤੇ ਚੰਦਨ ਨੂੰ ਕੋਈ ਕੁਹਾੜੇ ਨਾਲ ਕੱਟਣ ਤੁਰ ਪਏ ਤੇ ਚੰਦਨ ਇੰਨਾ ਕਿਰਪਾਲੂ ਵੇ ਕੱਟਣ ਵਾਲੇ ਕੁਹਾੜੇ ਵਿੱਚ ਵੀ ਸੁਗੰਧੀ ਦੇਈ ਜਾਂਦਾ, ਕਿਉਂਕਿ ਉਹ ਵਿਤਕਰਾ ਨਹੀਂ ਕਰਦਾ ਪਿਆ। ਮੈਂ ਸਿਰਫ ਇੱਕ ਪ੍ਰਮਾਣ ਲਿਆ, ਉਪਦੇਸ਼ ਸਮ ਮਿੱਤਰ ਛਤਰ, ਭਗਵੰਤ ਭਗਤ ਭਾਵਨੀ, ਪਰਮਾਤਮਾ ਦੀ ਭਗਤੀ ਦਾ ਪ੍ਰਚਾਰ ਇੱਕ ਬਰਾਬਰ ਮਾਨਵਤਾ ਨੂੰ ਕਰਦੇ ਨੇ। ਰੁੱਖ ਨੂੰ ਕੱਟ ਦਿੱਤਾ ਤੇ ਜਿੱਦਣ ਕੱਟਿਆ ਉਹਨੇ ਰੁੱਖ ਨੇ ਵੱਧ ਸ਼ੀਸ਼ ਨਹੀਂ ਦਿੱਤੀ। ਪਿਆਰੇ ਉਹ ਕੱਟਣ ਤੋਂ ਬਾਅਦ ਇਸੇ ਰੁੱਖ ਦੀ ਬੇੜੀ ਬਣਾਈ ਤੇ ਕੱਟਣ ਵਾਲਾ ਇਨਸਾਨ ਇਹਨੂੰ ਕਿਸ਼ਤੀ ਬਣਾ ਕੇ ਜਿਸ ਦਿਨ ਦਰਿਆ ਦੇ ਵਿੱਚ ਖੜ ਆਇਆ ਤੇ ਬੇੜੀ ਨੂੰ ਪਾਣੀ ਵਿੱਚ ਠੱਲਿਆ, ਆਪ ਬੇੜੀ ਵਿੱਚ ਅਸਵਾਰ ਹੋਇਆ ਤੇ ਪਾਣੀ ਦੀਆਂ ਲਹਿਰਾਂ ਜਦੋਂ ਵਿਆਪਣ ਲੱਗੀਆਂ ਤੇ ਉਸ ਲੱਕੜ ਦੀ, ਉਸ ਰੁੱਖ ਦੀ ਬਣੀ ਕੋਈ ਬੇੜੀ ਨੇ ਕਿਹਾ, ਮੇਰੇ ਤਨ ਤੇ ਕੁਹਾੜੇ ਚਲਾਉਣ ਵਾਲਿਆ, ਮੇਰੇ ਤਨ ਨੂੰ ਆਰੇ ਨਾਲ ਚੀਰਨ ਵਾਲਿਆ, ਮੇਰੇ ਤਨ ਦੇ ਵਿੱਚ ਲੋਹੇ ਦੀਆਂ ਮੇਖਾਂ ਗੱਡਣ ਵਾਲਿਆ, ਅੱਜ ਇਸ ਸਮੁੰਦਰ ਨੇ, ਇਸ ਦਰਿਆ ਦੀਆਂ ਲਹਿਰਾਂ ਨੇ ਤੈਨੂੰ ਡੋਬ ਦੇਣਾ ਹੈ, ਆ ਮੇਰੇ ਕੋਲ, ਭਾਵੇਂ ਤੂੰ ਮੈਨੂੰ ਕੱਟ ਕੇ ਟੁਕੜੇ ਟੁਕੜੇ ਕਰ ਦਿੱਤਾ, ਮੇਰੇ ਵਿੱਚ ਬੈਠ, ਮੈਂ ਲਹਿਰਾਂ ਤੋਂ ਬਚਾ ਕੇ ਤੈਨੂੰ ਪਾਰ ਕਰ ਦੇਵਾਂਗਾ। ਇਹੀ ਕਾਰਨ ਕਿ ਪੂਰਨ ਪੁਰਸ਼ ਜਦੋਂ ਧਰਤੀ ਤੇ ਆਉਂਦਾ ਹੈ ਤੇ ਨਿੰਦਕ ਲੋਕ ਵੱਟੇ ਵੀ ਮਾਰਦੇ ਨੇ, ਨਿੰਦਕ ਲੋਕ ਉਹਨੂੰ ਚੀਰਦੇ ਵੀ ਨੇ, ਨਿੰਦਕ ਲੋਕ ਕੁਹਾੜੇ ਵੀ ਚਲਾਉਂਦੇ ਨੇ, ਪਰ ਰੱਬ ਦੀ ਭਰੇ ਹੋਏ ਭਾਂਡੇ ਕੱਟਣ ਵਾਲਿਆਂ ਦਾ ਵੀ ਭਲਾ ਮੰਗ ਕੇ ਚਲੇ ਜਾਂਦੇ। ਗੁਰੂ ਅਰਜੁਨ ਸਾਹਿਬ ਨੇ ਬਚਨ ਕੀਤਾ ਕਿ ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਉਪਦੇਸ਼ ਸਮ ਮਿੱਤਰ ਛਤਰ ਹੈ, ਇੱਕੋ ਜਿਹਾ ਉਪਦੇਸ਼ ਦਿੰਦੇ ਨੇ। ਤਿੱਖੇ ਸ਼ਸਤਰ ਨਾਲ ਰੁੱਖ ਨੂੰ ਕੱਟਿਆ ਗਿਆ, ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਵਾਉ ਕੋ ਲੈ ਸਵਾਰਿਓ, ਤਿਲ ਨਾ ਦੀਨੋ ਦੋਸ਼। ਕਹਿਣ ਲੱਗੇ ਇੱਕ ਖਿੰਨ ਮਾਤਰ ਵੀ ਕੱਟਣ ਵਾਲੇ ਨੂੰ ਉਲਾਮੇ ਨਹੀਂ ਦਿੱਤੇ। ਅਗਲਾ ਬਚਨ ਕੀਤਾ, ਕਹਿਣ ਲੱਗੇ ਚਰਨ ਤਲੈ ਉਗਾਹੇ ਬੈਸਿਓ, ਸ਼ਰਮ ਨਾ ਰਹੋ ਸਰੀਰ। ਜਦੋਂ ਬੰਦਾ ਪਾਣੀ ਵਿੱਚ ਤਰਨ ਤੋਂ ਤੁਰਨ ਤੋਂ ਥੱਕ ਗਿਆ ਤੇ ਪੈਰ ਥੱਕਿਆ ਹੋਇਆ ਨੂੰ ਬੇੜੀ ਨੇ ਕਿਹਾ, ਆ ਥੱਕਿਆ ਹੋਇਆ ਮੇਰੀ ਸ਼ਰਨ ਵਿੱਚ ਆ, ਮੈਂ ਥੱਕੇ ਨੂੰ ਤੈਨੂੰ ਪਾਰ ਕਰ ਦੇਣੀ ਹਾਂ। ਪਿਆਰਿਓ ਬੇੜੀ ਬਣਾਉਣ ਵਾਲਾ ਚਲਾ ਗਿਆ, ਪਰ ਉਸ ਲੱਕੜ ਨੇ ਕੱਟਣ ਵਾਲੇ ਦੇ ਪੁੱਤਰਾਂ ਪੋਤਰਿਆਂ ਨੂੰ ਵੀ ਪਾਰ ਕੀਤਾ। ਮਹਾਂਪੁਰਸ਼ ਤਾਂ ਸੱਚ ਜਾਣੋ ਭਰੇ ਕੋਈ ਭਾਂਡੇ ਬੁਰਾ ਸੋਚਣ ਵਾਲਿਆਂ ਦਾ ਵੀ ਭਲਾ ਪੈ ਕਰਦੇ। ਸਾਹਿਬ ਕਹਿੰਦੇ ਨੇ ਕਿ ਚਰਨ ਤਲੈ ਉਗਾਹੇ ਬੈਸਿਓ, ਸ਼ਰਮ ਨਾ ਰਹੋ ਸਰੀਰ। महासागर नह व्यापै खिन उतारियो, तीर एक खिन विच पार कर दिता। पर मैं इत्थे एक बेनती होर करनी चाहना, भाई साहब भाई वीर सिंह जी उन्होंने एक कविता लिखी है रुख, मानो ओ महापुरुष ओ संत कवि इस मानवता नू उपदेश देंदा पिया, पूर्ण पुरुष नाल वैर कमाण वालियो, पूर्ण पुरुष का बुरा सोचण वालियो, इन्हें तुहाडी धरती तो लिया की है। रुख बोल के कहिंदा दुनिया के तंग दे लोको, मैं तुहाडी तरह कई एकड़ां विच महल नहीं बनाने। रुख कहिंदा मैं तुहाडी तरह कई मरलियां विच कोठियां नहीं बनानियां, मैं तुहाडी तरह कई मरबियां ते कब्जे नहीं करने। रुख कहिंदा मेरे नाल धक्का करन वालियां मैं 2-4 फुट धरती तेरे तो मंगना, ते बाकी मैं विस्तार अपना आकाश विच करांगा, मैं तेरा घर नहीं रोकदा, मैनूं 2 फुट धरती दे दे ते आकाश भी जाके मैं तेनूं छां भी दियांगा, फुल भी दियांगा, पत्ते भी दियांगा, तेनूं ठंड भी दियांगा। इन्ना इरखालू ना बन कि मेरी 2 फुट धरती दी खातर मैनूं तू चीर चीर के ना सटी जा। महापुरुष दा वसेबा रुख दियां जड़ां धरती ते ने, पर फैलाओ ओदा आकाश विच है। महापुरश रहिंदा पूर्ण पुरश धरती ते साडे वर्गे लोकां विच है, पर गुरमुखो ओदी पकड़ कितनी कु है। उन्हें दुनिया तोड़े बंदना उन्हें पसारा नहीं किया, उन्हें दुनिया तोड़े बंदना अन्न पानी थोड़ा खाया। वो तो महापुरुष कहिंदा कबीर गर्व ना कीजिए, उच्चे देख आवास कादा मान करना, कादे पसार कर पसारे करी बैठे, आज काल पोए लेटना ऊपर जामे काश। पूर्ण पुरुष तो कहिंदा कारज साढ़े 3 खात घनी, त 4-3.5 खत धरती ते थां ते जदो महापुरश तुरदा किन्नी कु थां घेरदा प्यारियो, जदो तुरनिया सिर्फ एक पैर दी थां साडे तो धरती ते मंगदा ते रुख किन्नी कु थां मंगदा। उत्थे भाई साहब ने एक बचन कहा, कहिंदे ने रुख वल्लों मुखातब हो के हे धरती दे तंग दिल लोको क्यों नाल असाडे लड़दे। तंग दिल लोग ही निंदिया करदे ने, तंग दिल लोग ही वैर कमांदे ने, पर पूर्ण पुरश कदी भी वैर नहीं जे कमांदा। बाबा जी ने ताई बाणी विच कहा है, कहन लगे फरीदा बुरे दा भला कर गुस्सा मन ना खंडाए, देही रोग ना लगी पल्ले सब किश पाए। भाई वीर सिंह लिखदे ने रुख वल्लों खे धरती दे तंग दिल लोको क्यों नाल असाडे लड़दे, ओ चौड़े दाओ असा नहीं वधना सिद्धे जाना चढ़दे। चौड़े ता तुसी वधो जिन्ना ने धरती ते कब्जे करने ने। पूर्ण पुरश कहिंदा मेरा ता फैलाओ ही आतंक मंडल है, मैं रहांगा तुहाडे विच पर रहांगा मैं बेगमपुरे विच, मैनूं थोड़ा जिहा धरती ते रहण दिओ, मैं कब्जा नहीं करदा। खे धरती दे तंग दे लोको क्यों नाल असाडे लड़दे, चौड़े दाओ असा नहीं जाना सिद्धे जाना चढ़दे, घेरे अते फैलाओ असाडे विच असमाना होसन, ओ गिट थाओ धरती ते मल्ली अजे तुसी हो लड़दे। किन्नी कु थां मैं धरती ते केरी है। महापुरश अपने कोल आए हुए दुश्मन नू ते मित्र नू एक बराबर उपदेश देंदे, वितकरा नहीं करदे। ते गुरमुखो सच है पूर्ण पुरश दी जोत एक है, वह एक का सिमरन करद ते ओदी दृष्टि विच भी केवल एक है। जेड़ा 6वां लक्षण है इनू थोड़ा जिहा ध्यान नाल सुनियो के, क्योंकि यह रोग बहुत ज्यादा मानवता नू चंबड़िया है। पूर्ण पुरश का 5वां लक्षण सी उपदेशंग सम मित्र शत्र है भगवंत भगत भावनी, ते 6वां लक्षण है पर निंदा नै सरोत सरवणंग आप त्याग सगल रेणु कह। पूर्ण पुरश ने किसी की निंदिया ता की करनी कह, गुरमुखो पराई निंदिया हुंदी कोई भी कन नू ढाके चले जांदे। इत्थे मैं थोड़ा जिहा रुकना चाहना क्योंकि यह रोग इहो जिहा मानवता नू चंबड़िया है जिहड़ा गुरमुखो बंदे दा खेड़ा नहीं छड़दा। आप जी बाणी पढ़न वाले गुरमुख बैठे हो, सब तो दीर्घ रोग बाणी विच खौमे नू कहा है, पर असाध रोग नहीं किया। दीर्घ का अर्थ लम्मा हो सकता है पर चेते रखियो कटिया जा सकता है। खौमे का इलाज है, बाबा जी ने बाणी विच कहा अमृत बाणी दे बचन ने के खौमे दीर्घ रोग है, दारू पी इसमें दीर्घ है पर दवाई है, ਪਰ ਜਦੋਂ ਨਿੰਦਕ ਦੀ ਗੱਲ ਕੀਤੀ ਕਹਿਣ ਲੱਗੇ ਨਹੀਂ ਨਹੀਂ ਇਹਦੀ ਕੋਈ ਦਵਾਈ ਨਹੀਂ, ਇਹ ਦੀਰਘ ਰੋਗ ਨਹੀਂ। ਸਭੇ ਔਖਦ ਕੀਤਿਆਂ ਨਿੰਦਕ ਕਾ ਦਾਰੂ ਨਾਹੀ, ਨਿੰਦਿਆ ਕਰਨ ਵਾਲੇ ਦਾ ਦਾਰੂ ਖੈ ਹੀ ਨਹੀਂ। ਹੁਣ ਇੱਥੇ ਮੈਂ ਇੱਕ ਦੋ ਪ੍ਰਮਾਣ ਦੇਣੇ ਨੇ। ਸਾਡੀ ਰਹਿਤ ਮਰਿਆਦਾ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਜੋ ਮਰਿਆਦਾ ਹੈ ਉਹਦੇ ਵਿੱਚ ਚਾਰ ਬੱਜਰ ਕਰੈਤਾਂ ਦਿੱਤੀਆਂ ਨੇ। ਬੱਜਰ ਦਾ ਅਰਥ ਹੈ ਪੱਥਰ ਵਰਗੀਆਂ। ਇਹ ਪੱਕੀਆਂ ਗੱਲਾਂ ਨੇ, ਇਹਨਾਂ ਵਾਲੇ ਪਾਸੇ ਜਾਈ ਨਾ। ਉਸ ਚਾਰ ਬੱਜਰ ਕਰੈਤਾਂ ਵਿੱਚ ਇੱਕ ਕੁਰੈਤ ਹੈ ਕਿ ਪਰ ਤਨ ਗਾਮੀ ਹੋਣਾ ਉਹ ਕੁਰੈਤੀਆ ਹੈ, ਇਹਦੇ ਤੋਂ ਬਚ ਕੇ ਰਹੀ। ਜਿਹੜੀਆਂ ਸਾਨੂੰ ਕੁਰੈਤਾਂ ਦਿੱਤੀਆਂ ਨੇ ਇਹ ਕੁਛ ਕੁ ਗੱਲਾਂ ਸਮਝਾਈਆਂ ਨੇ, ਪਰ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਦਿਆਂ ਕੁਝ ਸ਼ਬਦ ਆਏ ਮੈਂ ਹੈਰਾਨ ਹੋ ਗਿਆ ਕਿ ਸੱਚੇ ਪਾਤਸ਼ਾਹ ਨੇ ਜਿਤਨਾ ਦੋਸ਼ ਪਰਾਏ ਤਨ ਦੇ ਕੋਲ ਜਾਣਦਾ ਹੈ, ਇੰਨਾ ਦੋਸ਼ ਪਰਾਈ ਨਿੰਦਿਆ ਕਰਨ ਵਾਲੇ ਦਾ ਕੱਢਿਆ। ਬਾਣੀ ਦੇ ਬਚਨ ਨੇ, ਸਾਹਿਬ ਦੇ ਕੁਝ ਪ੍ਰਮਾਣ ਨੇ, ਪਰ ਤਨ ਤੇ ਪਰ ਨਿੰਦਿਆ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਦੇਖੋ ਦੋਨੋਂ ਗੱਲਾਂ ਇਕੱਠੀਆਂ ਨੇ। ਮਨ ਰੇ ਕੌਣ ਕੁਮਤ ਤੈ ਲੀਨੀ, ਇੱਥੇ ਦੋਨੋਂ ਇਕੱਠੇ ਕਰ ਦਿੱਤੇ। ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ, ਕਿੰਨੀ ਪਰ ਦਾਰਾ ਤੇ ਨਿੰਦਿਆ ਇਕੱਠੇ ਕਰ ਦਿੱਤੇ। ਬਾਬਾ ਜੀ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਨਿੰਦਾ ਚਿੰਦਾ ਕਰੈ ਪਰਾਈ, ਤੂੰ ਪਰਾਈ ਨਿੰਦਿਆ ਕਰਨਾ ਹੈ। ਝੂਠੀ ਲਾਏ ਅਤਬਾਰੀ ਵੇਲ ਪਰਾਈ, ਜੋ ਹੈ ਜੀੜੇ ਕਰੇ ਚੋਰੀ ਬੁਰਿਆਈ। ਜੇ ਨਿੰਦਿਆ ਪਰਾਈ ਕਿਹਾ ਤੇ ਨਾਲ ਕਹਿ ਦਿੱਤਾ ਵੇਲ ਪਰਾਈ ਜੋ ਹੈ ਜੀੜੇ, ਤੂੰ ਪਰਾਏ ਤਨ ਨੂੰ ਦੇਖਣਾ, ਪਰਾਇਆ ਤਨ ਤੇ ਪਰਾਇਆ ਨਿੰਦਿਆ ਬਾਣੀ ਵਿੱਚ ਇੱਕੋ ਜਿਹਾ ਦੋਸ਼ ਨੇ। ਮੈਂ ਤੀਸਰਾ ਪ੍ਰਮਾਣ ਸਿਰਫ ਜ਼ਿਆਦੇ ਨਹੀਂ ਸਮਝਣ ਵਾਸਤੇ, ਗੁਰੂ ਜੀ ਨੇ ਜਦੋਂ ਨਿੰਦਿਆ ਤੇ ਪਰਾਏ ਤਨ ਦੀ ਗੱਲ ਕੀਤੀ, ਤੁਸੀਂ ਇੱਕ ਬਚਨ ਪੜ੍ਹਦੇ ਹੋ ਕਿ ਪਰ ਤਰਿਆ ਰੂਪ ਨਾ ਪੇਖਾ ਨੇਤਰ, ਸਾਧ ਕੀ ਸਹਿ ਤੈਲ ਸੰਤ ਸੰਖੇਤ, ਤੇ ਅਗਲੀ ਪਤਾ ਤੋ ਕੀ ਹੈ ਕਰਨਾ ਸੁਣੈ ਕਾਹੂ ਕੀ ਨਿੰਦਾ। ਇਹਦਾ ਮਤਲਬ ਕਿ ਪਰਾਇਆ ਤਨ ਤੇ ਪਰਾਈ ਨਿੰਦਿਆ ਇੱਕ ਬਰਾਬਰ ਨੇ ਸਿੱਖਾਂ। ਪੂਰਨ ਪੁਰਸ਼ ਪਰਾਈ ਨਿੰਦਿਆ ਨੂੰ ਕਦੀ ਕੰਨਾਂ ਨਾਲ ਸੁਣਦੇ ਵੀ। ਇੱਕ ਮਹਾਂਪੁਰਸ਼ ਹੋਏ ਨੇ ਬੁੰਦਿਆਂ ਵਾਲੇ, ਭਾਈ ਸਾਹਿਬ ਆਏ ਨੇ ਅੰਮ੍ਰਿਤਸਰ ਦੀ ਧਰਤੀ ਤੇ ਹੁੰਦੇ ਸਨ, ਇਹ ਸਮਕਾਲੀ ਹੋਏ ਨੇ ਬਾਬਾ ਸ਼ਾਮ ਸਿੰਘ ਜੀ ਹੋਣਾ ਦੇ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਣਾ ਦੇ। ਇਹ ਬੁੰਦਿਆਂ ਵਾਲੇ ਸੰਤ ਇਹਨਾਂ ਨੂੰ ਕਿਉਂ ਕਹਿੰਦੇ ਸਨ? ਇਹਨਾਂ ਨੇ ਆਪਣੇ ਕੰਨ ਦੇ ਕੋਲ ਨਿੱਕੇ ਨਿੱਕੇ ਦੋ ਉੱਨ ਦੇ ਬੁੰਦੇ ਲਟਕਾਏ ਹੁੰਦੇ ਸਨ, ਸ਼ਾਇਦ ਇੱਥੇ ਮੈਂ ਅਰਜ਼ ਕੀਤੀ ਹੋਵੇ। ਤੇ ਜਦੋਂ ਉਹਨਾਂ ਬਾਜ਼ਾਰ ਵੀ ਜਾਣਾ, ਦਰਬਾਰ ਸਾਹਿਬ ਨਿਕਲਣ ਲੱਗਿਆਂ ਇੱਕੋ ਦਮ ਕੰਨ ਦੇ ਵਿੱਚ ਉਹ ਬੁੰਦੇ ਟੁੰਗ ਲੈਣੇ। ਕਿਸੇ ਨੇ ਪੁੱਛਣਾ, ਜੀ ਬਾਬਾ ਜੀ ਇਹ ਕਿਉਂ? ਕਹਿਣ ਲੱਗੇ ਭੋਜਨ ਬੜਾ ਸੋਹਣਾ ਗੁਰੂ ਰਾਮਦਾਸ ਨੇ ਦਿੱਤਾ ਹੈ, ਕਿਤੇ ਭੋਜਨ ਉੱਤੇ ਸਵਾਹ ਧੂੜਨ ਵਾਲਾ ਨਾ ਮਿਲ ਜਾਏ, ਇਸ ਕਰਕੇ ਬੁੰਦੇ ਕੰਨਾਂ ਵਿੱਚ ਪਾਏ ਨੇ। ਜੇ ਫਿਰ ਪੁੱਛਣਾ ਕਿਉਂ, ਕਹਿਣ ਲੱਗੇ ਜਿੰਨਾ ਕੰਨਾਂ ਰਾਹੀਂ ਗੁਰੂ ਨਾਨਕ ਦਾ ਕੀਰਤਨ ਸੁਣਿਆ ਹੈ, ਇਹਨਾਂ ਕੰਨਾਂ ਵਿੱਚ ਕਿਤੇ ਨਿੰਦਿਆ ਨਾ ਪੈ ਲੈ, ਇਹੋ ਜਿਹਾ ਸੁਣਨ ਵਾਲੋ ਤਾਂ ਕੰਧ ਬੰਦ ਕਰ ਦੇਣੀ ਚੰਗੇ ਨੇ। ਤੇ ਅਕਸਰ ਉਹਨਾਂ ਨੂੰ ਬੁੰਦਿਆਂ ਵਾਲੇ ਸੰਤ ਕਹਿੰਦੇ ਸਨ। ਹੁਣ ਨਿੰਦਿਆ ਸੇਵਾ ਨੂੰ ਵੀ ਤਬਾਹ ਕਰ ਦਈਏ, ਨਿੰਦਿਆ ਗੁਰਮੁਖੋ ਨਾਮ ਵਾਲੀ ਖੇਡ ਨੂੰ ਵੀ ਨੀਵਿਆਂ ਦਿਖਾਉਣ ਲੱਗ ਪੈਂਦੀ ਹੈ। ਸੱਚ ਜਾਣਿਓ ਕਿ ਨਿੰਦਿਆ ਕਰਨ ਵਾਲਾ ਬੰਦਾ ਕਦੀ ਵੀ ਆਪਣੇ ਮੁਕਾਮ ਤੇ ਨਹੀਂ ਪਹੁੰਚ ਸਕਦਾ। ਸਿਰ ਮੈਂ ਦੋ ਚਾਰ ਉਦਾਹਰਨਾਂ ਦੇਖ ਕੇ ਸੰਪੂਰਨਤਾ ਵੱਲ ਆਉਣਾ। ਅਸੀਂ ਬਾਣੀ ਵਿੱਚ ਇੱਕ ਬਚਨ ਪੜ੍ਹਨੇ ਹਾਂ ਕਿ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਕਬੀਰ ਸਾਹਿਬ ਦਾ ਬਚਨ ਹੈ। ਨਾਲ ਬਚਨ ਕੀਤਾ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਹੁਣ ਇਸ ਤੁਕ ਦੇ ਅਰਥ ਇਹ ਨੇ ਕਿ ਜਨ ਨੂੰ ਨਿੰਦਾ ਚੰਗੀ ਲੱਗਦੀ ਹੈ, ਕਰਨੀ ਨਹੀਂ ਆਪਣੀ ਕੋਈ ਕਰੇ ਤਾਂ। ਕਹਿਣ ਲੱਗੇ ਨਿੰਦਿਆ ਤਾਂ ਮੇਰੀ ਮਾਈ ਹੈ, ਮੇਰੀ ਨਿੰਦਿਆ ਮੇਰਾ ਬਾਪ ਹੈ। ਹੁਣ ਹੈਰਾਨ ਹੋ ਗਿਆ ਵੀ ਇੱਕ ਪਾਸੇ ਬਾਣੀ ਕਹਿ ਰਹੀ ਹੈ ਸਭੇ ਔਖਦ ਕੀਤੀਆਂ ਨਿੰਦਕ ਕਾ ਦਾਰੂ ਨਾ ਹੈ, ਤੇ ਦੂਜੇ ਪਾਸੇ ਕਹਿ ਰਹੇ ਹੋ ਕਿ ਨਿੰਦਿਆ ਸਾਡੀ ਮਾਂ ਤੇ ਨਿੰਦਿਆ ਸਾਡਾ ਪਿਓ, ਇਹ ਆਪਸ ਵਿੱਚ ਵਿਪਰੀਤ ਗੱਲਾਂ ਕਿਉਂ? ਤੇ ਕਿਸੇ ਨੇ ਪੁੱਛਿਆ ਤੇ ਅੱਗੋਂ ਭਗਤ ਜੀ ਨੇ ਇਹਦਾ ਉੱਤਰ ਦਿੱਤਾ, ਅਸੀਂ ਤਾਂ ਅਰਥ ਇਹੀ ਕਰਨੇ ਨਿੰਦਾ ਮੇਰੀ ਮਾਂ ਤੇ ਨਿੰਦਾ ਮੇਰਾ ਬਾਪ। ਪੁੱਛਿਆ, ਜੀ ਤੁਸੀਂ ਕਿਉਂ ਨਿੰਦਿਆ ਨੂੰ ਮਾਂ ਬਾਪ ਕਿਹਾ? ਮਾਂ ਬਾਪ ਦਾ ਦਰਜਾ ਤਾਂ ਬਹੁਤ ਉੱਚਾ ਹੈ। ਕਹਿਣ ਲੱਗੇ ਮੈਂ ਇਸ ਕਰਕੇ ਨਿੰਦਿਆ ਨੂੰ ਮਾਂ ਬਾਪ ਕਿਹਾ ਹੈ ਕਿ ਜਦੋਂ ਬੱਚਾ ਨਿਰਬਲ ਹੁੰਦਾ ਹੈ ਉਹਨੂੰ ਆਪਣੇ ਤਨ ਦੀ ਕਿਰਿਆ ਦਾ ਪਤਾ ਨਹੀਂ, ਤਨ ਕਿਤੇ ਮਲ ਮੂਤਰ ਨਾਲ ਭਰਿਆ ਜਾਏ ਤੇ ਮਾਂ ਉਹਨੂੰ ਹੱਥਾਂ ਨਾਲ ਸਾਫ਼ ਕਰ ਦਈਏ, ਮਾਂ ਨਾ ਹੋਵੇ ਤੇ ਬਾਪ ਤਨ ਨੂੰ ਸਾਫ਼ ਕਰਦਾ ਹੈ। ਨਿੰਦਿਆ ਨੂੰ ਤਾਂ ਅਸੀਂ ਮਾਂ ਬਾਪ ਕਿਹਾ ਹੈ ਕਿ ਮਾਂ ਤੂੰ ਤਨ ਦੀ ਗੰਦਗੀ ਕੇਵਲ ਹੱਥਾਂ ਨਾਲ ਧੋਣੀ ਏ ਤੇ ਨਿੰਦਿਆ ਕਰਨ ਵਾਲਾ ਜੀਭ ਨਾਲ ਸਾਡੇ ਅੰਦਰ ਦੀ ਗੰਦਗੀ ਧੋਂਦਾ ਹੈ। ਕਿਉਂਕਿ ਨਿੰਦਕ ਮਾਂ ਬਾਪ ਵਾਲਾ ਕੰਮ ਕਰਦਾ ਪਿਆ ਹੈ, ਉਹ ਤਨ ਦੀ ਗੰਦਗੀ ਮਾਂ ਧੋਂਦੀ ਏ ਤੇ ਨਿੰਦਿਆ ਕਰਨ ਵਾਲਾ ਸੱਚ ਜਾਣੋ ਗੁਰਮੁਖ ਮਾਂ ਨੂੰ ਅੰਦਰ ਦੀ ਮੈਲ ਪਿਆ ਧੋਂਦਾ ਹੈ। ਪਰ ਪੂਰਨ ਪੁਰਸ਼ ਉਹਨਾਂ ਦਾ ਛੇਵਾਂ ਲੱਛਣ ਹੈ, ਪਰ ਨਿੰਦਾ ਨੇ ਸਰੋਤ ਸਰਵਣੰਗ ਕਦੀ ਵੀ ਕੰਨਾਂ ਨਾਲ ਪਰਾਈ ਨਿੰਦਿਆ ਨਹੀਂ ਸੁਣਦੇ। ਗੁਰਮੁਖੋ ਇੱਕ ਦੋ ਬੇਨਤੀਆਂ ਹੋਰ ਕਰਾਂ ਕਿ ਇਸ ਬਿਮਾਰੀ ਤੋਂ ਵਾਹਿਗੁਰੂ ਕਿਰਪਾ ਕਰੇ ਸਾਨੂੰ ਬਚਾ ਦੇ। ਨਹੀਂ ਜੇ ਬਚਾ ਹੁੰਦਾ, ਤੁਸੀਂ ਬਿਮਾਰ ਤੋਂ ਬਿਮਾਰ ਬੰਦਾ ਬੈੱਡ 'ਤੇ ਪਿਆ ਹੋਵੇ, ਉਹਦੀ ਰਾਜੀ ਖੁਸ਼ੀ ਪੁੱਛਣ ਜਾਓ, ਐਸ ਤਾਂ ਸੱਤਵੇਂ ਪਤਾਲ 'ਚੋਂ ਬੋਲੇਗਾ, ਉਹਦੇ ਦੁਸ਼ਮਣ ਦੀ ਬਦਖੋਈ ਕਰ ਲੱਗੋ, ਇੱਕੋ ਦਮ ਟੀਕਾ ਲਾਉਣ ਦੀ ਲੋੜ ਨਹੀਂ, ਬੈੱਡ 'ਤੇ ਉੱਠ ਕੇ ਬੈਠ ਜਾਏ। ਕਿਉਂਕਿ ਨਿੰਦਿਆ ਵਿੱਚ ਤਾਕਤ ਇਤਨੀ ਹੈ, ਰਸ ਹੀ ਇਤਨਾ ਹੈ। ਪੂਰਨ ਪੁਰਸ਼ ਕਦੇ ਕਿਸੇ ਦੀ ਨਿੰਦਿਆ ਨਹੀਂ ਸੁਣਦਾ। ਨਿੰਦਕ ਦੀ ਦਵਾਈ ਕੋਈ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਵੀ ਇੱਕ ਦਵਾਈ ਹੈ। ਮਹਾਰਾਜ ਉਹ ਕਿਹੜੀ? ਕਹਿਣ ਲੱਗੇ ਚੇਤੇ ਰੱਖੀ, ਜਿਹੜਾ ਪੂਰਨ ਪੁਰਸ਼ ਦੀ ਨਿੰਦਿਆ ਕਰਦਾ ਉਹਦਾ ਜੀਵਨ ਵੀ ਉਹਦੀ ਉਮਰ ਵੀ ਘੱਟ ਸਕਦੀ ਹੈ। ਪੂਰਨ ਪੁਰਸ਼ ਦੀ ਨਿੰਦਿਆ ਕਰਨ ਵਾਲਾ ਕਾਰੋਬਾਰ ਵਿੱਚ ਵੀ ਫੇਲ ਹੋ ਸਕਦਾ ਹੈ। ਪੂਰਨ ਪੁਰਸ਼ ਦੀ ਨਿੰਦਿਆ ਕਰਨ ਵਾਲਾ ਜੇ ਸੋਨੇ ਨੂੰ ਖੱਟ ਪਾਏ ਤਾਂ ਉਹ ਵੀ ਖੇ ਹੋ ਸਕਦਾ। ਇੰਨਾ ਵੱਡਾ ਦੋਸ਼ ਹੈ। ਬਾਣੀ ਦੇ ਬਚਨ ਨੇ ਅਸੀਂ ਪੜ੍ਹਦੇ ਹਾਂ, ਸੰਤ ਕਹਿ ਦੁੱਖਨ ਆਰ ਜਾ ਘਟੈ ਉਮਰ ਘਟਦੀ ਨਹੀਂ। ਹੁਣ ਇੱਕ ਚੜ ਕੇ ਆਇਆ ਗੁਰੂ ਅਰਜਨ ਦੇਵ ਜੀ ਤੇ, ਕਾਹਦੇ ਵਾਸਤੇ ਆਇਆ? ਇੱਕ ਪੂਰਨ ਪੁਰਸ਼ ਨੂੰ ਖਤਮ ਕਰਨ ਆਇਆ ਸੁਲੀ, ਤੇ ਜਿੱਦਣ ਚੜ ਕੇ ਆਇਆ ਨਿੰਦਕ ਤੇ ਬਾਬਾ ਜੀ ਨੇ ਮਰਨ ਤੋਂ ਬਾਅਦ ਸ਼ਬਦ ਕਿਹਾ ਸੁਲਕੀ ਤੇ ਨਾਰਾਇਣ ਰਾਖ, ਸੁਲੀ ਕਾ ਹਾਥ ਕਈ ਨਾ ਪਹੁੰਚੇ, ਸੁਲੀ ਹੋਏ ਮੂਵਾ ਨਾ ਪਾਕ ਆਰ ਜਾ ਘਟ ਗਈ। ਦੂਸਰੀ ਬੇਨਤੀ ਕਿ ਸੰਤ ਕਾ ਦੋਖੀ ਅੱਜ ਬੀਚ ਤੇ ਟੁੱਟੈ, ਕਦੀ ਮੰਜ਼ਿਲ ਤੇ ਨਹੀਂ ਪਹੁੰਚਦਾ। ਸੰਤ ਕਾ ਦੋਖੀ ਅੱਜ ਬੀਚ ਤੇ ਟੁੱਟੈ, ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੈ। ਪਿਆਰਿਓ, ਉਹਨੂੰ ਮੁਕਾਮ ਉਹਨੂੰ ਮੰਜ਼ਿਲ ਹੀ ਕੋਈ ਨਹੀਂ ਮਿਲਦੀ। ਤੇ ਜਿਉਂ ਜਿਉਂ ਬੰਦਾ ਨਿੰਦਿਆ ਕਰਦਾ ਤਿਉਂ ਤਿਉਂ ਉਹਦਾ ਅੰਦਰ ਜਿਹੜਾ ਕੀਤੀ ਸੇਵਾ ਵੀ ਨਿਫਲ ਚਲੀ ਜਾਂਦੀ। ਪਰਮਾਨੰਦ ਭਗਤ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਤੈ ਨਰ ਕਿਆ ਪੁਰਾਣ ਸੁਣ ਕੀਨਾ, ਅੰਨ ਪਾਵਨੀ ਭਗਤ ਨੀ ਉਪਜੀ ਭੁੱਖੇ ਦਾਨ ਨਾ ਦੀਨਾ, ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੁਟਿਓ ਦੇਵਾਂ। ਤੇ ਗੁਰਮੁਖੋ ਪਰ ਨਿੰਦਾ ਮੁਖ ਤੇ ਨੀ ਛੁੱਟੀ, ਨਿਫਲ ਭਈ ਸਭ ਸੇਵਾ। ਪੂਰਨ ਪੁਰਸ਼ ਦਾ ਛੇਵਾਂ ਲੱਛਣ ਹੈ, ਪਰ ਨਿੰਦਾ ਨੇ ਸਰੋਤ ਸਰਵਣੰਗ ਹਾਂ ਤਿਸ ਘੋਲ ਘੁਮਾਇਆ, ਪਰ ਨਿੰਦਾ ਸੁਣ ਆਪ ਹਟਾਵੈ। ਪੂਰਨ ਪੁਰਸ਼ ਦਾ ਲੱਛਣ ਹੈ ਕਿ ਕਬੀਰ ਸਭ ਤੇ ਖੰਮ ਬੁਰੇ, ਕਿਹਦੀ ਨਿੰਦਿਆ ਕਰਾਂਗਾ, ਖੰਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਪੂਰਨ ਪੁਰਸ਼ ਦਾ ਲੱਛਣ ਹੈ ਖੰਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪਰਣਵਤ ਨਾਨਕ ਤਾਰੇ ਸੋਏ। ਪੂਰਨ ਪੁਰਸ਼ ਤਾਂ ਇਹ ਕਹਿੰਦਾ ਮੈਂ ਕੀਤਾ ਨਾ ਜਾਤਾ ਖਰਾਮ ਖੋਰ, ਹਉ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹੇ ਵਿਚਾਰ, ਧਾਨਕ ਰੂਪ ਰਹਾ ਕਰਤਾ। ਛੇਵਾਂ ਲੱਛਣ ਸੀ ਕਿ ਪਰ ਨਿੰਦਾ ਨੇ ਸਰੋਤ ਸਰਵਣੰਗ, ਪਰਾਈ ਨਿੰਦਿਆ ਕਦੀ ਕੰਨਾਂ ਨਾਲ ਸੁਣਦੇ ਨਹੀਂ, ਆਪ ਤਿਆਗ ਸਗਲ ਰੇਣ ਕਹੇ। ਪੂਰਨ ਪੁਰਸ਼ ਆਪਣੀ ਖੌਮੇ ਨੂੰ ਪੂਰਨ ਤੌਰ ਤੇ ਆਪੇ ਨੂੰ ਤਿਆਗ ਕੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ। ਸਗਲ ਰੇਣ ਕਹੇ ਸਾਰਿਆਂ ਦੇ ਚਰਨਾਂ ਦੀ ਧੂੜ। ਇੱਥੇ ਮੈਂ ਇੱਕ ਹੋਰ ਬੇਨਤੀ ਕਰਦਿਆਂ, ਫਿਰ ਉਹ ਧੂੜ ਬੜੇ ਉੱਚੇ ਮਰਾਤਬੇ ਤੇ ਪਹੁੰਚਦੀ ਹੈ। ਜਦੋਂ ਸਭ ਦੇ ਚਰਨਾਂ ਦੀ ਧੂੜ ਬਣਿਆ, ਬਾਬਾ ਜੀ ਨੇ ਤਾਂ ਬਾਣੀ ਵਿੱਚ ਇਹ ਮਿਹਰ ਵੀ ਕੀਤੀ ਹੈ ਨਾ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿਰ ਦੀਜੈ ਕਾਨ ਨਾ ਕੀਜੈ। ਇਹਦੇ ਨਾਲ ਅਸੀਂ ਇੱਕ ਬਚਨ ਹਜ਼ੂਰ ਦਾ ਕਈ ਵਾਰੀ ਪੜ੍ਹਦੇ ਹਾਂ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਖੋ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਨਿੰਦਾ ਤਿਆਗ ਦਿੱਤੀ ਸੁਣੀ, ਤੇ ਪਿਆਰਿਓ ਯਤਨ ਕਰਿਆ ਕਰੀਏ। ਫਿਰ ਇੱਥੇ ਬੇਨਤੀ ਇੱਕ ਹੋਰ ਕਰ ਜਾਂ, ਨਿੰਦਿਆ ਕੀ? ਹੁਣ ਬਾਣੀ ਵਿੱਚ ਬੜੇ ਬਚਨ ਨੇ ਕਿ ਜਿਹੜੇ ਨਿੰਦਿਆ ਤੇ ਉਸਤਤ ਦੀ ਵਿਆਖਿਆ ਕਰਦੇ ਨੇ। ਨਿੰਦਿਆ ਦਾ ਅਰਥ ਹੈ ਕਿ ਕਿਸੇ ਚੰਗੇ ਜੀਵਨ ਵਾਲੇ ਨੂੰ ਦੇਖ ਕੇ ਆਪ ਉਸ ਮੁਕਾਮ ਤੱਕ ਨਾ ਪਹੁੰਚਣਾ, ਉਸ ਦੇ ਗੁਣਾਂ ਨੂੰ ਵੀ ਔਗਣਾਂ ਦੇ ਰੂਪ ਵਿੱਚ ਪੇਸ਼ ਕਰਨਾ, ਇਹ ਨਿੰਦਿਆ ਹੈ। ਫਿਰ ਸਮਝੋ, ਰਾਤ ਹਨੇਰਾ ਹੈ ਤੇ ਹਨੇਰੇ ਦਾ ਪੱਖ ਲੈ ਕੇ ਕਹੀ ਜਾਣਾ ਨਹੀਂ ਲੋਕੋ ਚਾਨਣਾ ਹੈ, ਉਹ ਹਨੇਰੇ ਦੀ ਉਸਤਤ ਹੋਵੇਗੀ। ਹੋਵੇ ਚਾਨਣ ਤੇ ਲੋਕਾਂ ਨੂੰ ਡਰਾਈ ਜਾਣਾ ਨੇੜੇ ਨਾ ਜਾਇਓ ਹਨੇਰਾ ਹੈ,
ਉਹ ਚਾਨਣ ਦੀ ਨਿੰਦਿਆ ਹੋਵੇਗੀ। ਹੋਵੇ ਅਸਾਧੂ ਸਾਖਤ ਤੇ ਲੋਕਾਂ ਵਿੱਚ ਪ੍ਰਚਾਰੀ ਜਾਈਏ ਨਹੀਂ ਸਾਧੂ ਹੈ, ਇਹ ਫੋਕੀ ਉਸਤਤ ਹੋਵੇਗੀ। ਹੋਵੇ ਰੱਬ ਦੀ ਕਿਰਪਾ ਵਾਲਾ ਸਾਧੂ ਤੇ ਕਰੀ ਜਾਈਏ ਨਿੰਦਿਆ, ਸਾਖਤ ਕਹੀ ਜਾਈਏ ਗੁਰਮੁਖੋ, ਇਹ ਨਿੰਦਿਆ ਹੋਵੇਗੀ। ਪੂਰਨ ਪੁਰਸ਼ ਨਿੰਦਿਆ ਨਹੀਂ ਸੁਣਦਾ, ਸਭ ਦੇ ਚਰਨਾਂ ਦੀ ਧੂੜ ਬਣ ਗਿਆ ਹੈ। ਤੇ ਜਿਹੜਾ ਸਭ ਦੇ ਚਰਨ ਦੀ ਧੂੜ ਬਣਿਆ ਹੈ ਨਾ, ਇੱਕ ਵਾਰੀ ਚਰਨ ਉੱਤੇ ਮੱਧਣ ਵਾਲੇ, ਪੈਰਾਂ ਨਾਲ ਲਤਾੜਨ ਵਾਲੇ ਧੂੜ ਤੋਂ ਥੱਲੇ ਚਲੇ ਜਾਂਦੇ ਨੇ ਤੇ ਧੂੜ ਸਾਰਿਆਂ ਦੇ ਸਰੀਰ ਉੱਤੇ ਆ ਜਾਂਦੀ। ਸਭ ਦੇ ਚਰਨਾਂ ਦੀ ਧੂੜ ਜਿੱਤਦੀ ਹੈ। ਤਾਂ ਹੀ ਬਾਬਾ ਜੀ ਨੇ ਕਿਹਾ ਸੀ, ਕਹਿਣ ਲੱਗੇ ਫਰੀਦਾ ਖਾਕ ਨਾ ਨਿੰਦਿਆ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆ ਉਪਰ ਹੋਏ। ਹਜ਼ੂਰ ਨੇ ਕਿਹਾ, ਪਰ ਨਿੰਦਾ ਨੇ ਸਰੋਤ ਸਰਵਣੰਗ, ਆਪ ਤਿਆਗ, ਆਪਣਾ ਆਪ ਤਿਆਗ ਦਿੱਤਾ, ਸਗਲ ਰੇਣੁਕੈ, ਸਾਰੀ ਮਾਨਵਤਾ ਦੇ ਚਰਨਾਂ ਦੀ ਧੂੜ ਬਣ ਗਏ। ਜਿਨ੍ਹਾਂ ਮਹਾਂਪੁਰਸ਼ਾਂ ਨੂੰ ਤੁਸੀਂ ਅੱਜ ਯਾਦ ਪੈ ਕਰਦੇ ਹੋ, ਸਿਰਫ ਸੰਖੇਪ ਵਿੱਚ ਸਮਾਪਤੀ ਉਹਨਾਂ ਦੀ ਇੱਕ ਸਾਖੀ ਨਾਲ। ਹਰਿਮੰਦਰ ਸਾਹਿਬ ਆਏ ਨੇ, ਨਮਸਕਾਰ ਕੀਤੀ, ਦਰਸ਼ਨੀ ਡਿਊੜੀ ਤੋਂ ਮੱਥਾ ਟੇਕਣ ਲੱਗੇ, ਪਰਕਰਮਾ ਤੋਂ ਨਮਸਕਾਰ ਕਰੀ ਜਾਣ ਸੰਤ ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲੇ। ਸੰਗਤ ਜਾਈ ਜਾ ਰਹੀ ਹੈ ਤੇ ਮਹਾਂਪੁਰਸ਼ ਕਾਲੀ ਭੂਰੀ ਕਰਦੇ ਸਨ, ਕਾਲੀ ਕੰਬਲੀ ਲੈਂਦੇ ਸਨ, ਮੱਥਾ ਟੇਕੀ ਜਾਣ। ਗਿਆਨੀ ਠਾਕਰ ਸਿੰਘ ਉਹਨਾਂ ਨੇ ਦੇਖਿਆ ਵੀ ਸਵੇਰੇ ਜਦੋਂ ਲੰਘਿਆ ਉਦੋਂ ਵੀ ਕੋਈ ਕਾਲੀ ਇਹ ਭੂਰੀ ਲੈ ਕੇ ਮੱਥੇ ਟੇਕਦਾ, ਪਰਤ ਕੇ ਆਇਆ ਤੇ ਫਿਰ ਅਜੇ ਖਲੋਤਾ ਮੱਥੇ ਟੇਕਦਾ, ਤੇ ਜਦੋਂ ਕੋਲ ਖਲੋ ਕੇ ਦੇਖਿਆ ਤੇ ਹੋਰ ਕੋਈ ਨਹੀਂ, ਧੰਨ ਸੰਤ ਬਾਬਾ ਅਤਰ ਸਿੰਘ ਜੀ ਸਨ। ਮੱਥਾ ਦੇਖਿਆ, ਮੱਥਾ ਟੇਕ ਟੇਕ ਕੇ ਇੱਥੋਂ ਮਾਨੋ ਖੂਨ ਪਿਆ ਸਿੰਮਦਾ ਸੀ। ਅਸਲ ਵਿੱਚ ਉਹ ਦਾਗ ਨਹੀਂ ਸੀ, ਉਹ ਤਾਂ ਮੁੱਖ ਉਜਲੇ ਦੀ ਨਿਸ਼ਾਨੀ ਸੀ, ਉਹ ਤਾਂ ਉਹ ਸੀ, ਦਾਗੇ ਹੋਏ ਸੋ ਰਣ ਮੈਂ ਜੂਝੈ, ਬਿਨ ਦਾਗੇ ਭਗ ਜਾਏ। ਜਦੋਂ ਕੋਲ ਖੋਲੋ ਕੇ ਕਿਹਾ, ਮਹਾਂਪੁਰਸ਼ੋ ਕਿੰਨੀ ਦੇਰ ਦੇ ਤੁਸੀਂ ਮੱਥਾ ਇਸ ਧਰਤੀ ਤੇ ਟੇਕੀ ਜਾਂਦੇ ਹੋ, ਤੁਸੀਂ ਤਾਂ ਸੁਰਤ ਨਾਲ ਬਾਹਰੋਂ ਖਲੋ ਕੇ ਸੁਰਤੀ ਨਾਲ ਝੁੱਕ ਜਾਓ ਤੇ ਤਾਂ ਵੀ ਪ੍ਰਵਾਨ ਹੈ। ਤੇ ਸਭ ਦੇ ਚਰਨਾਂ ਦੀ ਰੇਣੂਕਾ, ਕਹਿਣ ਲੱਗੇ ਬਾਹਰ ਜਾਂਦੇ ਹਾਂ, ਤੁਰਦਿਆਂ ਨੂੰ ਸੰਗਤ ਕਈ ਵਾਰੀ ਦੌੜ ਕੇ ਚਰਨਾਂ ਨੂੰ ਪੈਂਦੀ ਹੈ, ਤੇ ਮੈਂ ਇੱਕੋ ਬੇਨਤੀ ਕਰਨ ਆਇਆ, ਹੇ ਗੁਰੂ ਰਾਮਦਾਸ, ਉਹ ਮੱਥੇ ਇਸ ਚਮੜੀ ਦੇ ਨਹੀਂ, ਮੈਂ ਸਾਰੀ ਸੰਗਤ ਦੇ ਮੱਥੇ ਤੇਰੇ ਚਰਨਾਂ ਵਿੱਚ ਟੇਕ ਚੱਲਿਆ। ਪਿਆਰਿਓ, ਆਪਣਾ ਆਪ ਤਿਆਗ ਕੇ ਕੋਈ ਵੇਂਦਾ ਥੋੜਾ ਪਿਆ ਸੀ, ਰਾਤ ਨੂੰ ਝੁਕੀ ਜਾਣਾ ਕੈਸੀ ਅਵਸਥਾ ਸੀ। ਪਰ ਨਿੰਦਾ ਨੇ ਸਰੋਤ ਸਰਵਣੰਗ, ਆਪ ਤਿਆਗ ਸਗਲ ਰੇਣ ਕਹਿ, ਤੇ ਅਖੀਰ ਤੇ ਗੁਰੂ ਜੀ ਕਹਿਣ ਲੱਗੇ, ਖੱਟ ਲੱਖਣ ਪੂਰਨੰਗ ਪੁਰਖੈ, ਨਾਨਕ ਨਾਮ ਸਾਧ ਸਵਜਨੈ। ਜਿਹਦੇ ਵਿੱਚ ਇਹ ਛੇ ਲੱਛਣ ਨੇ, ਸਹੀ ਅਰਥਾਂ ਵਿੱਚ ਉਹ ਪੂਰਨ ਪੁਰਖ ਹੈ, ਸਹੀ ਅਰਥਾਂ ਵਿੱਚ ਉਹਦਾ ਨਾਮ ਸਾਧੂ ਹੈ। ਫਿਰ ਸਮਾਪਤੀ ਤੇ ਕਿ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨੈ, ਗਿਆਨੰਗ ਸਮ ਦੁੱਖ ਸੁਖੰਗ ਜੁਗਤ ਨਿਰਮਲ ਨਰਵੈਰਨੈ, ਦਇਆਲੰਗ ਸਰਬੱਤਰ ਜੀਆ ਪੰਚ ਦੋਖ ਵੀ ਵਰਜਤੈ, ਭੋਜਨੰਗ ਗੋਪਾਲ ਕੀਰਤਨੰਗ ਅਲਪ ਮਾਇਆ ਜਲ ਕਮਲ ਰਹਿਤੈ, ਉਪਦੇਸ਼ੰਗ ਸਮ ਮਿੱਤਰ ਸ਼ਤਰੈ ਭਗਵੰਤ ਭਗਤ ਭਾਵਨੀ, ਪਰ ਨਿੰਦਾ ਨੇ ਸਰੋਤ ਸਰਵਣੰਗ, ਆਪ ਤਿਆਗ ਸਗਲ ਰੇਣੁਕੈ, ਖੱਟ ਲੱਖਣ ਪੂਰਨੰਗ ਪੁਰਖੈ, ਨਾਨਕ ਨਾਮ ਸਾਧ ਸਵਜਨੈ। ਉਹਨਾਂ ਨੂੰ ਸਾਧੂ, ਉਹਨਾਂ ਨੂੰ ਸੱਜਣ, ਉਹਨਾਂ ਨੂੰ ਪੂਰਨ ਪੁਰਸ਼ ਕਿਹਾ ਜਾਂਦਾ ਹੈ। ਆਓ ਅਸੀਂ ਵੀ ਇਹੋ ਜਿਹੇ ਪੂਰਨ ਪੁਰਸ਼ਾਂ ਦੀ ਪਾਖਾਕ ਮੰਗਣ ਵਾਸਤੇ ਅਰਦਾਸ ਕਰੀਏ ਸੱਚੇ ਪਾਤਸ਼ਾਹ, ਜਿੱਥੋਂ ਆਰੰਭਤਾ ਕੀਤੀ ਸੀ ਕਿ ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਏਖੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਅਰਦਾਸ ਕਰੀਏ, ਬਤ ਬਖਤ ਖਮਚੂ ਬਖੀਲ, ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ, ਪਾਖਾਕ ਖੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਤਿੰਨ ਦਿਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪ ਜੀ ਨੇ ਆਪਣੇ ਸ਼ਲੋਕ ਦੀ ਆਪ ਵਿੱਚ ਵਰਤ ਕੇ ਵਿਆਖਿਆ ਕਰਾਈ ਹੈ। ਪੂਰਨ ਪੁਰਖ ਅਸੀਂ ਨਹੀਂ, ਪਰ ਆਪ ਜੀ ਦੇ ਸਿਧਾਂਤ ਦੀ ਵਿਆਖਿਆ ਕਰਦਿਆਂ, ਖੋਈਆਂ ਬੇਅੰਤ ਭੁੱਲਾਂ ਗੁਰੂ ਅਰਜਨ ਦੇ ਬਖਸ਼ ਦੇਣੀਆਂ। ਆਪ ਸੰਗਤ ਦਾ ਬਹੁਤ ਧੰਨਵਾਦ, ਸਤਿਕਾਰਯੋਗ ਭਾਈ ਸਾਹਿਬ ਜੀ ਖੁਣਾ ਦਾ ਬਹੁਤ ਧੰਨਵਾਦ, ਇਸ ਕਰਕੇ ਤਾਂ ਜੋ ਤਿੰਨ ਦਿਨ ਭਿੱਜ ਕੇ ਗੁਰੂ ਸੰਗਤ ਦੇ ਦਰਸ਼ਨ ਦੀਦਾਰੇ ਉਹਨਾਂ ਨੇ ਕਰਾਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।